जब गुर बोल है तब विषम होए जाए, हम जैसे अपराधी अवर कोई राख है, हम जैसे अपराधी अवर कोई राख है, जैसे हम सतगुर राख लिए छड़ाए, तू गुर पिता तू है गुर माता, तू गुर बंदप मेरा सखा सखा, दंडौत बंदन अनिक बार, सर्व कला समरथ डोलन तेरा खो प्रभु, नानक देह कर हथ। परम सम्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर अज दे ए विशेष गुरमत समागम खालसा जी दे सिरजना दिवस नूं समर्पित और सतगुरु गुरु गोबिंद सिंह साहिब जी महाराज उन्हां वल्लों सन 1700 बिक्रमी सम्मत 1757 ते चेत वदी एकम नूं ए होले महल्ले दी प्रारंभता कीती गई सी। मैं फिर शब्द दोहरा देना, खालसा जी दे सिरजना दिवस तो एक साल बाद सम्मत बिक्रमी सम्मत 1757 चेत वदी एकम ते ईस्वी सन 1700 नूं सतगुरां ने खोला महला प्रारंभ किया। आओ अज दा समा सीमित भी है क्योंकि सारा दिन दीवान चलना है, मेरे तो बाद भी कीर्तन होना है। आप जितने सतगुरां दी चरण शरण विच सुभाए मान हो आप जी असीस बख्शो, कोई रसना विरवी वांझी ना रहे, सतगुरां दी बख्शिश कीती फतेह स्वीकार करो, अदब सहित उचारण करो जी, वाहिगुरु जी का खालसा वाहिगुरु जी की फतेह। सतगुरु गुरु गोबिंद सिंह साहिब जी महाराज जी ने खालसा जी दी सरबजना वैसाखी वाले दिन कीती है। एक बेनती मैं स्टॉकटन भी ऐद की कीती कि गुरु नानक साहिब जी नूं ते गुरु गोबिंद सिंह जी दी जिहड़ी बख्शिश है ਇਹਨੂੰ ਵੱਖ ਵੱਖ ਕਰਕੇ ਅਰਥ ਨਹੀਂ ਕਰਨੇ। ਫਿਰ ਅਰਜ ਹੈ, ਜੋ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ, ਉਸ ਦੀ ਬੁਨਿਆਦ, ਉਹਦੀ ਨੀਂਹ ਸਮਝੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਹੀ ਰੱਖ ਦਿੱਤੀ। ਇਸ ਨੂੰ ਥੋੜਾ ਜਿਹਾ ਆਪਾਂ ਬਾਣੀ ਚੋਂ ਲਵਾਂਗੇ। ਆਮ ਤੌਰ ਤੇ ਅਸੀਂ ਅਰਥ ਹੀ ਕਰਨੇ, ਆਮ ਤੌਰ ਤੇ ਕੀਤੇ ਜਾਂਦੇ ਨੇ ਕਿ ਹੋਲੀ ਖੇਡੀ ਜਾਂਦੀ ਸੀ। ਉਂਝ ਮੈਂ ਅਰਜ ਕਰਾਂ, ਮੈਂ ਹੋਲੀ ਸੰਬੰਧੀ ਜ਼ਿਆਦਾ ਕੋਈ ਬੇਨਤੀ ਨਹੀਂ ਕਰਨੀ। ਸਮੇਂ ਵਿੱਚ ਰਹਿ ਕੇ ਮੇਰੀ ਇੱਛਾ ਖਾਲਸਾ, ਹੋਲਾ ਮਹੱਲਾ ਕੇਵਲ ਇੱਕ ਖੇਡ ਮੇਲਾ ਹੀ ਨਹੀਂ, ਇਸ ਹੋਲੇ ਮਹੱਲੇ ਨੇ ਹਿੰਦੁਸਤਾਨ ਭਾਰਤ ਦੀ ਤਕਦੀਰ ਬਦਲ ਕੇ ਰੱਖ ਦਿੱਤੀ ਸੀ। ਇਸ ਨੂੰ ਫਿਰ ਥੋੜਾ ਜਿਹਾ ਬੇਨਤੀ ਨੂੰ ਸੁਣਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਜਦੋਂ ਸ਼ੁਰੂ ਕੀਤਾ, ਇੱਕ ਤਾਂ ਹੋਲੀ ਤੋਂ ਬਣਿਆ ਹੋਇਆ ਅਰਥ ਹੋਲਾ ਨਾ ਕਰੀਏ, ਇਹ ਅਰਜ਼ ਹੈ। ਕਿਉਂਕਿ ਕਈ ਵਾਰੀ ਅਸੀਂ ਕਹਿੰਦੇ ਹਾਂ ਉਹ ਹੋਲੀ ਸਾਡਾ ਹੋਲਾ, ਠੀਕ, ਬਾਬਾ ਸਮੇਰ ਸਿੰਘ ਉਹਨਾਂ ਵੀ ਕਿਹਾ ਔਰਨ ਕੀ ਹੋਲੀ ਮਮ ਹੋਲਾ, ਪਰ ਅਸਲ 'ਚ ਕੀ ਹੈ, ਜਿਹੜਾ ਹੋਲਾ ਅਤੇ ਮਹੱਲਾ ਸ਼ਬਦ ਹੈ, ਸ਼੍ਰੀਮਾਨ ਭਾਈ ਕਾਨ ਸਿੰਘ ਨਾਭਾ ਜੀ, ਭਾਈ ਵੀਰ ਸਿੰਘ ਹੁਣੀ, ਪ੍ਰਿੰਸੀਪਲ ਸਤਵੀਰ ਸਿੰਘ ਹੁਣੀ, ਇਹ ਸੱਜਣ ਸਾਰੇ ਕਹਿੰਦੇ ਆ, ਅਸਲ 'ਚ ਇਹ ਲਫ਼ਜ਼ ਨੇ ਅਰਬੀ ਫਾਰਸੀ ਦੇ ਹੋਲਾ। ਹਾਂ, ਗੁਰਬਾਣੀ 'ਚ ਹੋਲੀ ਆਇਆ ਸ਼ਬਦ। ਭਾਈ ਸਾਹਿਬ, ਭਾਈ ਨੰਦ ਲਾਲ ਸਾਹਿਬ ਨੇ ਹੋਲੀ ਉੱਤੇ ਪੂਰੀ ਇੱਕ ਗਜ਼ਲ ਲਿਖੀ ਆਪਣੀ, ਪਰ ਜਿਹੜੀ ਗੁਰਮਤ ਵਿੱਚ ਹੋਲੀ ਕਹੀ ਹੈ ਨਾ, ਉਹ ਆਹ ਬਾਰਮੁਖੀ ਰੰਗਾਂ ਵਾਲੀ ਨਹੀਂ। ਮਹਾਰਾਜ ਜੀ ਨੇ ਫਾਗ ਦਾ ਜ਼ਿਕਰ ਵੀ ਕੀਤਾ। ਆਪ ਜੀ ਨੂੰ ਪਤਾ ਹੋਣਾ, ਰਾਜਸਥਾਨ ਵਿੱਚ, ਹਰਿਆਣੇ ਵਿੱਚ ਹੋਲੀ ਵਾਲੇ ਦਿਨ ਫਾਗ ਖੇਡਿਆ ਜਾਂਦਾ ਹੈ। ਮਹਾਰਾਜ ਜੀ ਨੇ ਸ਼ਬਦ ਵਰਤਿਆ, ਆਜ ਹਮਾਰੇ ਬਣੇ ਫਾਗ, ਪ੍ਰਭ ਸੰਗੀ ਮਿਲ ਖੇਲਣ ਲਾਗ। ਇੱਕ ਹੋਰ ਸ਼ਬਦ ਕਿਹਾ, ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। ਹੁਣ ਇਹ ਦੋ ਸ਼ਬਦ, ਇੱਕ ਫਾਗ ਤੇ ਦੂਸਰੀ ਹੋਲੀ ਕੀਨੀ ਸੰਤ ਸੇਵ, ਇਹਦੇ ਅਰਥ ਕੇਵਲ ਬਾਰਮੁਖੀ ਨੇ। ਭਾਈ ਸਾਹਿਬ, ਭਾਈ ਨੰਦ ਲਾਲ ਜੀ ਨੇ ਆਪਣੀ ਰਚਨਾ 'ਚ, ਮੈਂ ਕਈ ਵਾਰੀ ਅਰਜ਼ ਕੀਤੀ ਹੈ, ਫਿਰ ਕਦੀ ਸੁਭਾਗ ਵਾਹਿਗੁਰੂ ਜੀ ਬਣਾਉਣਗੇ, ਆਪਾਂ ਉਸ ਗਜ਼ਲ ਦੇ ਪੂਰੇ ਅਰਥ ਵੇਖ ਲਾਂਗੇ। ਪਰ ਉਹਦੇ ਵਿੱਚੋਂ ਅਕਸਰ ਮੈਂ ਹਰ ਥਾਂ 'ਤੇ ਦੋ ਸ਼ੇਰ ਸਾਂਝੇ ਕਰਨਾ। ਹੋਲੀ ਨੂੰ ਇੱਕ ਤਾਂ ਲਿਕੁਇਡ ਰੰਗ, ਘੁਲਿਆ ਹੋਇਆ ਰੰਗ ਸੱਟਿਆ ਜਾਂਦਾ, ਅਤੇ ਦੂਸਰਾ ਸੁੱਕਾ ਰੰਗ ਜਿਹਨੂੰ ਗੁਲਾਲ ਕਿਹਾ ਜਾਂਦਾ, ਉਹ ਉਡਾਇਆ ਜਾਂਦਾ ਹੈ। ਭਾਈ ਸਾਹਿਬ ਨੇ ਜਦੋਂ ਗੁਲਾਲ ਔਰ ਘੁਲੇ ਹੋਏ ਰੰਗ ਦੀ ਵਿਆਖਿਆ ਕੀਤੀ, ਉਹਨਾਂ ਕੇਵਲ ਬਾਰਮੁਖੀ ਨਹੀਂ ਕੀਤੀ, ਉਹਨਾਂ ਨੇ ਸ਼ਬਦ ਵਰਤਿਆ ਜ਼ਹਿ ਪਿਚਕਾਰੀਏ ਪੁਰਜ਼ਾਫਰਾਨੀ, ਪਰਸ਼ੀਅਨ ਦੇ ਸ਼ਬਦ ਨੇ ਜ਼ਹਿ, ਜ਼ਹਿ ਦਰਥ ਵਾਹ, ਜ਼ਹਿ ਪਿਚਕਾਰੀਏ, ਪਿਚਕਾਰੀ ਜਿਹੜਾ ਸ਼ਬਦ ਅਸੀਂ ਵਰਤਨੇ ਆ ਪਰਸ਼ੀਅਨ ਦਾ ਹੈ, ਜਿਹੜਾ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਪਿਚਕਾਰੀ ਭਰੀ, ਜ਼ਹਿ ਪਿਚਕਾਰੀਏ ਪੁਰਜ਼ਾਫਰਾਨੀ, ਜ਼ਾਫਰਾਨੀ ਰੰਗ ਦੇ ਵਿੱਚ ਭਰੀ ਕੋਈ ਗੁਰਦੇਵ ਦੇ ਖੱਤ ਵਿੱਚ ਪਿਚਕਾਰੀ ਹੈ। ਜ਼ਹਿ ਪਿਚਕਾਰੀਏ ਪੁਰਜ਼ਾਫਰਾਨੀ ਕੇ ਹਰ ਬੇਰੰਗ ਰਾਹ ਖੁਸ਼ ਰੰਗੋ ਬੂ ਕਰਦ, ਇਹਦੇ ਅਰਥ ਥੋੜੇ ਜਿਹੇ, ਹਰ ਬੇਰੰਗ ਰਾਹ, ਜਿਹੜੇ ਬੰਦੇ ਕੋਰੇ ਨੇ, ਸਿਮਰਨ ਤੋਂ ਵੀ ਹੋਣੇ ਨੇ, ਕਦੀ ਬੰਦਗੀ ਨਹੀਂ ਕੀਤੀ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਆਪ ਦੇ ਖੱਤ ਵਿੱਚ ਰੂਹਾਨੀਅਤ ਦੀ ਜਿਹੜੀ ਇਹ ਪਿਚਕਾਰੀ ਹੈ, ਜਿਨ੍ਹਾਂ ਉੱਤੇ ਤੁਹਾਡੀ ਇਹ ਜ਼ਾਫਰਾਨੀ ਰੰਗੀ ਕੋਈ ਭਰੀ ਕੋਈ ਪਿਚਕਾਰੀ ਦੇ ਤੁਪਕੇ ਪੈ ਗਏ, ਰੰਗ ਲੱਗ ਗਿਆ, ਬੇਰੰਗੇ ਰੰਗੇ ਗਏ, ਉਹਨਾਂ ਦੇ ਜੀਵਨ ਵਿੱਚੋਂ ਨਾਮ ਦੀ ਸੁਗੰਧੀ ਆਉਣ ਲੱਗ ਪਈ। ਭਾਈ ਸਾਹਿਬ ਕਹਿ ਰਹੇ ਨੇ, ਜ਼ਹਿ ਪਿਚਕਾਰੀਏ ਪੁਰ ਜ਼ਾਫਰਾਨੀ ਕਿ ਹਰ ਬੇਰੰਗ ਰਾ ਖੁਸ਼ ਰੰਗੋ ਬੂ ਕਰਦ, ਬੇਰੰਗਿਆਂ ਨੂੰ ਰੰਗ ਦਿੱਤਾ ਤੇ ਗੁਰਮੁਖੋ ਸੁਗੰਧੀ ਨਾਲ ਭਰਪੂਰ ਕਰ ਦਿੱਤਾ। ਇੱਕ ਉਹਨਾਂ ਨੇ ਬਚਨ ਹੋਰ ਕਿਹਾ, ਉਹ ਹੈ ਗੁਲਾਲ ਆਫ ਸਾਨੀਏ ਅਸ ਦਸਤੇ ਮੁਬਾਰਕ, ਦਸਤੇ ਮੁਬਾਰਕ ਸਮਝ ਗਿਆ ਜੀ, ਮੇਰੇ ਗੁਰੂ ਗੋਬਿੰਦ ਸਿੰਘ ਦੇ ਸੋਹਣੇ ਜਿਹੜੇ ਦਸਤ ਹੱਥ ਨੇ ਨਾ, ਉਹਨਾਂ ਦੇ ਵਿੱਚ ਗੁਲਾਲ ਸ਼ੋਭਦਾ ਪਿਆ ਹੈ। ਕਹਿੰਦੇ ਅੱਜ ਦੇਖੋ, ਆਤਮਕ ਦ੍ਰਿਸ਼ਟੀ ਦੇਖੇ, ਗੁਰੂ ਗੋਬਿੰਦ ਸਿੰਘ ਜੀ ਦੇ ਹੱਥਾਂ 'ਚੋਂ ਗੁਲਾਲ ਨਿਕਲਿਆ, ਧਰਤੀ ਤੋਂ ਲੈ ਕੇ ਅਸਮਾਨ ਤੱਕ ਪੂਰੇ ਦਾ ਪੂਰਾ ਬ੍ਰਹਿਮੰਡ ਗੁਰੂ ਗੋਬਿੰਦ ਸਿੰਘ ਨੇ ਰੱਬ ਦੀ ਰੂਹਾਨੀਅਤ ਵਿੱਚ ਰੰਗ ਦਿੱਤਾ। ਦੇਖੋ ਉਹਨਾਂ ਦਾ ਨਜ਼ਰੀਆ ਹੈ, ਗੁਲਾਲ ਆਪ ਸਾਨੀਆ ਅਜ ਦਸਤੇ ਮੁਬਾਰਕ, ਜ਼ਮੀਨੋ ਆਸਮਾਰਾ ਸੁਰਖਰੂ ਕਰ, ਜ਼ਮੀਨ ਤੋਂ ਲੈ ਕੇ ਅਸਮਾਨ ਤੱਕ। ਪਰ ਜਦੋਂ ਹੋਲਾ ਮਹੱਲਾ ਸ਼ੁਰੂ ਹੋਇਆ, ਹੁਣ ਅਨੰਦਪੁਰ ਸਾਹਿਬ ਵੀ 3 ਦਿਨ ਦਾ ਰਹਿ ਗਿਆ, ਬਹੁਤ ਕੁਝ ਬਦਲਿਆ ਜਾ ਚੁੱਕਾ, ਤੁਹਾਨੂੰ ਐਤਕੀ ਪਤਾ ਹੀ ਹੈ ਵੀ ਇੱਕ ਬੱਚੇ ਦੀ ਡੈਥ ਵੀ ਹੋ ਗਈ, ਉਹਦਾ ਕਤਲ ਕਰ ਦਿੱਤਾ ਗਿਆ, ਮਾਰ ਦਿੱਤਾ ਗਿਆ ਉਸਨੂੰ। ਮੈਂ ਇੱਕ ਬੇਨਤੀ ਕਰਾਂਗਾ, ਉਸ ਵਕਤ ਹੋਲਾ ਮਹੱਲਾ 7 ਦਿਨ ਚੱਲਦਾ ਸੀ ਜੀ, ਇਹਦੀ ਕੀ ਕੀ ਮਰਿਆਦਾ ਕੀ ਸੀ ਉਸ ਵੇਲੇ? ਇਹ 7 ਦਿਨ ਕਿਵੇਂ ਚੱਲਦਾ ਸੀ? ਆਪ ਨੂੰ ਪਤਾ ਵੀ ਸਤਿਗੁਰਾਂ ਨੇ ਖੋਲਗੜ੍ਹ ਨਾਂ ਦਾ ਕਿਲਾ ਵੀ ਹੈ, ਮਹਾਰਾਜ ਜੀ ਦੇ ਖੋਲਗੜ੍ਹ, ਲੋਹਗੜ੍ਹ, ਫਤਿਹਗੜ੍ਹ, ਤਾਲਾਗੜ੍ਹ ਤੇ ਆਨੰਦਗੜ੍ਹ, ਕੇਸਗੜ੍ਹ ਕਿਲਾ ਨਹੀਂ। ਕਈ ਵਾਰੀ ਕਈ ਸੱਜਣ ਕਹਿ ਦਿੰਦੇ ਆ ਨਾ ਕੇਸਗੜ੍ਹ ਕਿਲਾ, ਨਹੀਂ ਪਿਆਰੇ, ਉਹ ਕੇਸਗੜ੍ਹ ਸਿਰਫ ਪਹਾੜੀ ਸੀ ਜਿੱਥੇ ਤੰਬੂ ਲਾਇਆ, ਕੇਸਗੜ੍ਹ ਕਿਲਾ ਨਹੀਂ ਸੀ। ਇੱਕ ਨਰਮੋਹਗੜ੍ਹ ਹੈ, ਉਹ ਵੀ ਆਨੰਦਪੁਰ ਸਾਹਿਬ ਤੋਂ ਬਾਹਰ। ਜਦੋਂ ਆਪ ਜੀ ਆਨੰਦਪੁਰ ਸਾਹਿਬ ਜਾਓਗੇ ਨਾ, ਤੇ ਕਦੀ ਤੁਸੀਂ ਆਨੰਦਗੜ੍ਹ ਦੇ ਕਿਲੇ ਤੇ ਜਾਂ ਕੇਸਗੜ੍ਹ ਤਖ਼ਤ ਤੇ ਖਲੋ ਕੇ ਦੇਖਿਓ, ਆਨੰਦਗੜ੍ਹ ਬਿਲਕੁਲ ਵਿਚਕਾਰ ਹੈ ਤੇ ਚਾਰਾਂ ਦਿਸ਼ਾਵਾਂ ਤੇ ਸਤਿਗੁਰਾਂ ਨੇ ਇੱਕ ਇੱਕ ਕਿਲਾ ਬਣਾਇਆ ਹੋਇਆ, ਹੋਲਗੜ੍ਹ, ਲੋਹਗੜ੍ਹ, ਤਾਰਾਗੜ੍ਹ ਤੇ ਫਤਿਹਗੜ੍ਹ। ਇਹ ਚਾਰ ਕਿਲੇ ਇਸ ਕਰਕੇ ਬਣਾਏ ਗਏ ਸਨ ਕਿ ਜਦੋਂ ਕੋਈ ਬੰਦਾ ਆਨੰਦਗੜ੍ਹ ਤੇ ਆਨੰਦਪੁਰ ਤੇ ਹਮਲਾ ਕਰੇ, ਇਹਨਾਂ ਚਾਰਾਂ ਕਿਲਿਆਂ ਵਿੱਚ ਸਿੱਖ ਫੌਜੀ ਕੌਣ, ਉਹਨਾਂ ਹਮਲਾ ਕਰਨ ਵਾਲਿਆਂ ਨੂੰ ਹਰ ਪਾਸੇ ਤੋਂ ਉਹਨਾਂ ਦਾ ਜਵਾਬ ਦਿੱਤਾ ਜਾਏ। ਇਹ ਵਿੱਚ ਚਾਰ ਕਿਲੇ ਨੇ, ਵਿਚਕਾਰ ਆਨੰਦਗੜ੍ਹ ਹੈ। ਇੱਥੇ ਮਹਾਰਾਜ ਜੀ ਨੇ ਕੀ ਕੀਤਾ ਜੀ? ਹਾਲਾਂਕਿ ਇਸ ਤੋਂ ਪਹਿਲਾਂ ਮੈਂ ਅੱਗੇ ਅਰਜ਼ ਕਰਾਂਗਾ, ਸਤਿਗੁਰੂ ਜੰਗਾਂ ਜਿੱਤ ਚੁੱਕੇ ਆ, ਲੜੀਆਂ ਨੇ ਜੰਗਾਂ, ਕਿਉਂਕਿ ਸਾਡੇ ਮਨ 'ਚ ਇੱਕ ਗੱਲ ਆਉਂਦੀ, ਇਹ ਸ਼ਸਤਰ ਵਿੱਦਿਆ ਕਿਉਂ, ਇਹ ਘੋੜ ਸਵਾਰੀ ਕਿਉਂ? ਬੜੇ ਲੋਕ ਅੱਜ ਕਹਿਣ ਲੱਗ ਪਏ ਆ ਸ਼ਸਤਰਾਂ ਦਾ ਕੀ ਫਾਇਦਾ, ਇਹ ਤੇ ਉਦੋਂ ਫਾਇਦਾ ਸੀ ਜਿਸ ਮੁਲਕ 'ਚ ਤੁਸੀਂ ਬੈਠੇ ਹੋ, ਚੇਤੇ ਰੱਖਿਓ, ਇਸ ਘਰ ਘਰ ਵਿੱਚ ਸ਼ਸਤਰ ਪਏ ਹੋਏ ਆ। ਮੇਰੀ ਫਿਰ ਬੇਨਤੀ ਧਿਆਨ ਨਾਲ ਸੁਣਿਓ, ਇਹ ਗੁਰੂ ਸਾਹਿਬ ਨੇ ਜੋ ਸਾਨੂੰ ਦਿੱਤੀ ਸ਼ਸਤਰ ਤੇ ਸ਼ਾਸਤਰ ਦਾ ਸੁਮੇਲ ਦਿੱਤਾ, ਉਹਦਾ ਕੋਈ ਅਰਥ ਹੈ? ਹੁਣ ਉਸ ਵਕਤ ਕੀ ਹੁੰਦਾ ਸੀ, 7 ਦਿਨ ਦੀਵਾਨ ਅੰਮ੍ਰਿਤ ਵੇਲੇ ਪਹਿਲਾਂ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਸੀ। ਇੱਥੋਂ ਤੱਕ ਵਿਦਵਾਨ ਕਹਿੰਦੇ ਆ ਕਿ ਦਿਲਰੁਬਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਬਹੁਤ ਕਮਾਲ ਦਾ ਵਜਾਉਂਦੇ ਸਨ। ਮਹਾਰਾਜ ਨੇ ਤਾਂ ਇੱਥੋਂ ਤੱਕ ਜਿੱਦਣ ਆ ਪਰਿਵਾਰ ਸਮੇਤ ਸਰਸਾ ਦੇ ਕਿਨਾਰੇ ਵੀ ਆਸਾ ਕੀ ਵਾਰ ਦਾ ਕੀਰਤਨ ਕੀਤਾ, ਉਦਣ ਵੀ ਸਤਿਗੁਰਾਂ ਨੇ ਦਿਲਰੁਬਾ ਦੇ ਨਾਲ ਕੀਰਤਨ ਕੀਤਾ। ਸਤਿਗੁਰੂ ਇਹ ਇੱਕ ਸਾਜ਼ ਹੋਰ ਵਰਤਦੇ ਆ, ਇਹ ਰਾਗੀ ਸਿੰਘ ਸ਼ਾਹ ਚਲੇ ਤਾਊਸ, ਤੁਸੀਂ ਦੇਖਣਾ ਸਾਡੇ ਵੀ ਇੱਥੇ ਆਉਂਦੇ ਨੇ, ਮੋਰ ਖੰਭ ਪਿੱਛੇ ਹੁੰਦੇ ਆ, ਤਾਂ ਉਸ ਲਫ਼ਜ਼ ਇਹ ਪਰਸ਼ੀਅਨ ਦਾ ਹੈ, ਇਹਦਾ ਅਰਥ ਹੈ ਮੋਰ। ਇਹ ਗੁਰੂ ਹਰਗੋਬਿੰਦ ਸਾਹਿਬ ਨੇ ਸਾਜ਼ ਬਣਾਇਆ ਜਦੋਂ ਮਹਾਰਾਜ ਬਾਗ ਵਿੱਚ ਗਏ, ਤੇ ਮੋਰ ਜਿਹੜਾ ਸੀ ਉਹ ਗਾ ਰਿਹਾ ਸੀ, ਉਸ ਤੌਂਸ ਦੀ ਆਵਾਜ਼ ਜਦੋਂ ਤਾਰ ਛੇੜਦੇ ਆ, ਉਹਦੀ ਆਵਾਜ਼ ਮੋਰ ਨਾਲ ਮੇਲ ਖਾਂਦੀ ਹੈ। ਖੈਰ ਇਹ ਵੱਖਰਾ ਵਿਸ਼ਾ ਹੈ। ਉੱਥੇ 7 ਦਿਨ ਪਹਿਲਾਂ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਸੀ, ਉਸ ਤੋਂ ਬਾਅਦ ਗੁਰਮੁਖੋ ਦੁਪਹਿਰ ਵੇਲੇ ਆਸਾ ਵਾਰ ਦਾ ਕੀਰਤਨ, ਭਜਨ ਬੰਦਗੀ ਜੋ ਨੇਮ ਸੀ, ਮਹਾਰਾਜ ਆਪ ਆਸਾ ਕੀ ਵਾਰ ਵੀ ਸ਼ਮੂਲੀਅਤ ਕਰਦੇ ਹੁੰਦੇ ਸਨ, ਜਿਹੜੀ ਅੱਜ ਆਮ ਗੁਰਦੁਆਰਿਆਂ ਵਿੱਚ, ਮੈਂ ਅਸੀਂ ਵੀ ਉਹਦੇ ਸ਼ਾਮਿਲ ਹਾਂ ਜੀ, ਆਪਣੀ ਘਾਟ ਦਾ ਜ਼ਿਕਰ ਕਰਿਆ ਬੰਦਾ ਫਿਰ ਵੀ ਅੱਗੇ ਤੁਰ ਸਕਦਾ। ਅੰਮ੍ਰਿਤ ਵੇਲੇ ਆਸਾ ਕੀ ਵਾਰ ਦੀ ਗਿਣਤੀ ਨਾ ਮਾਤਰ ਰਹਿ ਚੁੱਕੀ ਹੈ, ਪਰ ਆਪ ਜੀ ਹਿਸਟਰੀ ਪੜ੍ਹ ਕੇ ਦੇਖਿਓ, ਜਿੰਨਾ ਕੁਝ ਸਮਝ ਪਈ, ਗੁਰਦੇਵ ਦੇ ਘਰ ਵਿੱਚ ਸਵੇਰੇ ਅੰਮ੍ਰਿਤ ਵੇਲੇ ਦੇ ਆਸਾ ਕੀ ਵਾਰ ਦੇ ਕੀਰਤਨ ਦੀ ਮਹਾਨਤਾ ਸੀ। ਪੁਰਾਤਨ ਸਮੇਂ ਗੁਰਸਿੱਖ ਜਦੋਂ ਕੀਰਤਨ ਵੀ ਘਰਾਂ 'ਚ ਕਰਾਉਂਦੇ ਸਨ, ਤੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਸੀ। ਹੋਲੇ ਮਹੱਲਾ ਜਦੋਂ ਮਨਾਇਆ ਗਿਆ, ਮੈਂ ਬੇਨਤੀ ਅੱਗੇ ਕਰਾਂਗੇ ਦੇ ਅਰਥ ਕੀ, ਉਸ ਵਕਤ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ, ਫਿਰ ਸ਼ਬਦ ਵਿਚਾਰ, ਉਸ ਤੋਂ ਬਾਅਦ ਫਿਰ ਖੇਡਾਂ ਕੀਤੀਆਂ ਜਾਂਦੀਆਂ ਸਨ। ਕੀ ਸੀ ਜੀ ਇਹ ਸ਼ਬਦ? ਹੈ ਹੋਲਾ ਮਹੱਲਾ। ਗੁਰਮੁਖੋ ਹੋਲਾ ਦਾ ਲਫ਼ਜ਼ੀ ਅਰਥ ਹੈ ਹਮਲਾ। ਮੈਂ ਫਿਰ ਅਰਜ਼ ਕਰਾਂਗਾ, ਹੋਲੀ ਨਾਲ ਜੋੜ ਕੇ ਨਹੀਂ ਅਰਥ ਕਰ ਰਿਹਾ, ਹੋਲਾ ਮੀਨਸ ਹਮਲਾ ਤੇ ਮਹੱਲਾ ਦਾ ਅਰਥ ਹੈ ਥਾਂ। ਹੁਣ ਜਿਵੇਂ ਆਪਾਂ ਬਾਣੀ 'ਚ ਵੀ ਪੜ੍ਹਦੇ ਹਾਂ ਮਹੱਲਾ ਪਹਿਲਾ ਦੂਜਾ ਤੀਜਾ, ਇਹਦਾ ਅਰਥ ਵੀ ਟਿਕਾਣਾ ਹੀ ਹੈ ਨਾ। ਹੋਲਾ ਦਾ ਅਰਥ ਹੈ ਹਮਲਾ ਤੇ ਮਹੱਲਾ ਦਾ ਅਰਥ ਉੱਥੇ ਹੈ ਥਾਂ। ਸਤਿਗੁਰੂ ਕੀ ਕਰਦੇ ਸਨ, ਦੋ ਜਥੇ ਬਣਾਏ ਜਾਂਦੇ ਸਨ। ਆਮ ਸੰਗਤ ਜਿਹੜੀ ਸੀ ਕੀਰਤਨ ਸੁਣਦੀ ਸੀ, ਬਾਣੀ ਪੜ੍ਹਦੀ, ਸੰਗਤ ਬਹੁਤ ਆਉਂਦੀ ਸੀ। ਇੱਕ ਜਥੇ ਨੂੰ, ਮੈਂ ਟੋਲਾ ਸ਼ਬਦ ਨਹੀਂ ਵਰਤਾਂਗਾ, ਇੱਕ ਜਥੇ ਨੂੰ ਸਤਿਗੁਰੂ ਚਿੱਟੇ ਰੰਗ ਦੇ ਬਸਤਰ ਪਵਾਉਂਦੇ ਸਨ। ਦੂਸਰਾ ਜਿਹੜਾ ਜਥਾ ਹੁੰਦਾ ਸੀ ਸ਼ਸਤਰਧਾਰੀ ਸਿੰਘਾਂ ਦਾ, ਉਹਨਾਂ ਨੂੰ ਸਤਿਗੁਰੂ ਕੇਸਰੀ ਬਸਤਰ ਪਹਿਨਾਉਂਦੇ ਸਨ। ਜਿਵੇਂ ਮੰਨ ਲਓ ਲੋਹਗੜ੍ਹ ਦੇ ਉੱਤੇ ਇੱਕ ਜਥੇ ਨੇ ਕਬਜ਼ਾ ਕਰ ਲਿਆ, ਕਬਜ਼ਾ ਦਾ ਅਰਥ ਦੁਨਿਆਵੀ ਨਹੀਂ ਕਰਨਾ, ਇੱਕ ਜਥਾ ਉਸ ਲੋਹਗੜ੍ਹ ਦੇ ਉੱਪਰ ਉਹਨੇ ਕਬਜ਼ਾ ਕੀਤਾ ਹੈ, ਦੂਸਰਾ ਜਥਾ ਉਹਦੇ ਕਬਜ਼ੇ ਨੂੰ ਛੁਡਾਉਣ ਜਾਂਦਾ ਸੀ। ਗੁਰਮੁਖੋ ਜੇ ਇਹ ਮਸਨੋਈ ਜੰਗ ਸੀ ਜੀ, ਯੁੱਧ ਵਿੱਦਿਆ ਦਾ ਅਭਿਆਸ ਸੀ, ਉਸ ਵਕਤ ਜਦੋਂ ਇੱਕ ਹਮਲਾ ਕਰ ਰਿਹਾ ਦੂਸਰਾ ਹਮਲੇ ਨੂੰ ਰੋਕ ਰਿਹਾ ਹੈ ਤੇ ਜਿਹੜੇ ਜਥੇ ਜਿੱਤ ਜਾਂਦੇ ਸਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਇਨਾਮ ਦੇ ਕੇ ਬਖਸ਼ਾਂ ਦੇ ਨਾਲ ਨਵਾਜਦੇ ਹੁੰਦੇ ਸਨ। ਮੈਂ ਫਿਰ ਸ਼ਬਦ ਵਰਤਿਆ ਹਮਲਾ ਅਤੇ ਹਮਲੇ ਦੀ ਥਾਂ ਖੋਲਾ ਮਹੱਲਾ। ਅਗਲੀ ਬੇਨਤੀ ਸਤ ਅਰੀ ਸਨਮਾਨਯੋਗ ਸਾਡੇ ਬਹੁਤ ਹੀ ਜਿਨ੍ਹਾਂ ਨੂੰ ਮੈਂ ਬਹੁਤ ਦਿਲੋਂ ਅਦਬ ਸਤਿਕਾਰ ਦਿੰਦਾ, ਬਾਬਾ ਅਵਤਾਰ ਸਿੰਘ ਜੀ, ਅੰਸ ਬੰਸ ਬਾਬਾ ਬਿਧੀ ਚੰਦ ਜੀ ਸੁਰ ਸਿੰਘ ਵਾਲੇ, ਉਹ ਵੀ ਆਪ ਸੰਗਤਾਂ ਵਿੱਚ ਸਤਿਗੁਰਾਂ ਜੀ ਦੇ ਦਰਸ਼ਨ ਦੀਦਾਰ ਕਰ ਰਹੇ ਨੇ, ਉਹ ਪਹੁੰਚੇ ਨੇ, ਉਹਨਾਂ ਨੂੰ ਜੀ ਆਇਆ। ਹੁਣ ਇੱਥੇ ਇੱਕ ਸਵਾਲ ਹੈ ਕਿ ਇਹ ਸ਼ਸਤਰ ਕਿਉਂ, ਇਹ ਸਭ ਕੁਝ ਕਿਉਂ ਕੀਤਾ ਗਿਆ? ਆਓ ਅਸੀਂ ਥੋੜ੍ਹਾ ਜਿਹਾ ਪਿੱਛਾ ਚੱਲਾਂਗੇ ਗੁਰੂ ਨਾਨਕ ਸਾਹਿਬ ਦੀ ਬਾਣੀ ਵੱਲ, ਕਿਉਂਕਿ ਅੱਜ ਵੀ ਜਦੋਂ ਅਸੀਂ ਰਾਜਨੀਤੀ ਦੀ ਥੋੜ੍ਹੀ ਜਿਹੀ ਵੀ ਗੱਲ ਕਰਨੇ ਆ ਨਾ, ਤੇ ਕਈ ਵਾਰੀ ਸੰਗਤ ਸੁਣਨ ਵਾਲਾ ਕਹਿੰਦਾ ਤੇ ਗੱਲਾਂ ਹੀ ਹੋਰ ਹੀ ਤੋਰ ਕੇ ਬਹਿ ਗਏ। ਨਿੱਜ ਸਵਾਰਥ ਲਈ ਕਿਸੇ ਨੂੰ ਭੰਡਣਾ ਉਹ ਚੰਗੀ ਗੱਲ ਨਹੀਂ, ਪਰ ਸਿਧਾਂਤ ਦੀ ਗੱਲ ਕਰਨੀ ਜ਼ਰੂਰੀ ਹੈ। ਥੋੜ੍ਹਾ ਜਿਹਾ ਗੁਰਮੁਖੋ ਧਿਆਨ ਦਿਆ ਜੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਸੀਂ ਬਾਣੀ ਪੜ੍ਹਨੇ, ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਚਨਾ ਵਿੱਚ ਜਿੱਥੇ ਰੁਖਾਨੀਅਤ ਸਿਰਫ ਪਰਮਾਤਮਾ ਦੀ ਬੰਦਗੀ, ਇਹ ਥੋੜ੍ਹਾ ਜਿਹਾ ਆਪ ਧਿਆਨ ਦਿਓ ਗੁਰਮੁਖੋ, ਸਿਰਫ ਬੰਦਗੀ ਨਾਮ ਸਿਮਰਨ ਭਜਨ ਤੋਂ ਬਿਨਾਂ ਕੁਛ ਨਹੀਂ, ਇੱਥੋਂ ਤੱਕ ਕਿ ਸ੍ਰੀ ਰਾਗ ਦਾ ਪਹਿਲੇ ਸ਼ਬਦ ਦੀਆਂ ਰਹਾਉ ਦੀਆਂ ਤੁਕਈ ਇਹ ਨੇ, ਹਰ ਬਿਨ ਜੀਉ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ। ਉਸ ਵਿੱਚ ਸਤਿਗੁਰਾਂ ਨੇ ਬਾਹਰ ਮੁਖੀ ਭਾਵੇਂ ਘਰ ਹੈ, ਭਾਵੇਂ ਜੀਵਨ ਸਾਥੀ ਹੈ, ਭਾਵੇਂ ਸੱਚ ਇਹ ਵੇ ਕਿ ਰਾਜ ਭਾਗ ਹੈ, ਜੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਵਿਸਰ ਜਾਂਦੇ ਆ ਤੇ ਉਹਨੂੰ ਸਵੀਕਾਰ ਨਹੀਂ ਕੀਤਾ। ਜਿਹੜਾ ਸ਼ਬਦ ਅਸੀਂ ਪੜ੍ਹਦੇ ਹਾਂ, ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਖੋਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਉਸ ਵਿੱਚ ਸਤਿਗੁਰਾਂ ਨੇ ਪੂਰਾ ਜ਼ੋਰ ਦਿੱਤਾ ਕਿ ਪਰਮਾਤਮਾ ਦੀ ਬੰਦਗੀ। ਜਪਜੀ ਸਾਹਿਬ ਆਪਾਂ ਪੜ੍ਹਨੇ, ਸਾਰੀ ਦੀ ਸਾਰੀ ਰੁਖਾਨੀਅਤ ਹੈ। ਪਰ ਇੱਕ ਮੈਂ ਬੇਨਤੀ ਆਪ ਨੂੰ ਕਰਾਂ ਕਿ ਗੁਰਸਿੱਖੀ ਜਿਹੜੀ ਇਹ ਹੀ ਸੀ ਗੁਰਮਤ, ਵੀ ਆਪ ਬੰਦਗੀ ਕਰੋ, ਸਿਮਰਨ ਕਰੋ, ਜੋ ਕੋਈ ਸਮਾਜ ਵਿੱਚ ਵਰਤਾਰਾ ਵਰਤ ਰਿਹਾ ਹੈ ਉਹਦੇ ਵੱਲੋਂ ਅੱਖਾਂ ਬੰਦ ਕਰ ਲਓ। ਨਹੀਂ ਗੁਰਮੁਖੋ, ਗੁਰੂ ਨਾਨਕ ਸਾਹਿਬ ਜੀ ਨੇ ਬਿਲਕੁਲ ਨਹੀਂ ਐਸਾ ਕੀਤਾ। ਅਸੀਂ ਇੱਕ ਸ਼ਬਦ ਗੁਰਦੇਵ ਦੇ ਕੁਝ ਲਵਾਂਗੇ। ਮੈਂ ਅਕਸਰ ਕਹਿੰਦਾ ਜਿਹੜੇ ਸੱਜਣ ਕਹਿੰਦੇ ਸ਼ਸਤਰਾਂ ਦੀ ਕੀ ਲੋੜ, ਸੱਚ ਇਹ ਵੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਸ਼ਸਤਰਾਂ ਦਾ ਜ਼ਿਕਰ ਕੀਤਾ ਹੈ, ਜੇ ਤਿਆਰੀ ਨਹੀਂ ਤਾਂ। ਇੱਕ ਤਾਂ ਉਸ ਵਕਤ ਦਾ ਜਿਹੜਾ ਮਾਹੌਲ ਸੀ, ਗੁਰਦੇਵ ਦੀ ਆਪਣੀ ਬਾਣੀ 'ਚ ਅਸੀਂ ਪੜ੍ਹਨੇ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਹੁਣ ਮੇਰੀ ਇੱਕ ਬੇਨਤੀ ਹੈ, ਗੱਲ ਚੱਲ ਰਹੀ ਹੈ ਇੱਥੇ ਵੀ ਨਾਮ, ਪਰ ਰਾਜਿਆਂ ਦਾ ਜ਼ਿਕਰ ਕੀਤਾ ਕਿ ਰਾਜੇ ਸ਼ੇਰ ਬਣ ਗਏ ਆ, ਹੰਸਿਆਰੀ ਬਿਰਤੀ ਦੇ ਨੇ, ਉਹਨਾਂ ਦੇ ਅੱਗੇ ਜਿਹੜੇ ਅਹਿਲਕਾਰ ਨੇ, ਮੈਂ ਆਉਣਾ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੀ, ਉਹਨਾਂ ਦੇ ਅਹਿਲਕਾਰ ਜਿਹੜੇ ਅੱਗੇ ਨੂੰ ਕੁੱਤੇ ਨੇ, ਉਹਨਾਂ ਅਹਿਲਕਾਰਾਂ ਦੇ ਅੱਗੇ ਜਿਹੜੇ ਨੌਕਰ ਕੰਮ ਕਰਨ ਵਾਲੇ ਨੇ, ਉਹ ਇਸ ਤਰ੍ਹਾਂ ਨੇ ਜਿਵੇਂ ਪੈਰਾਂ ਦੀਆਂ ਨੌਂਦਰਾਂ ਨੇ। ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਮੇਰੀ ਫਿਰ ਬੇਨਤੀ ਹੈ। ਉਸ ਤੋਂ ਬਾਅਦ ਇੱਕ ਦੋ ਹੋਰ ਅਰਜ਼ ਕਰਾਂਗਾ ਬਾਣੀ 'ਚ। ਮਹਾਰਾਜ ਸਿੱਧਾਂ ਨੂੰ ਮਿਲਦੇ ਆ। ਆਪ ਸਭ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਰਾਗਾਂ ਵਿੱਚ ਜੋਗੀਆਂ ਨੂੰ ਸੰਬੋਧਨ ਕਰਕੇ ਸਭ ਤੋਂ ਜ਼ਿਆਦਾ ਬਾਣੀ ਹੈ। ਉਹਦੇ ਵਿੱਚ ਹੀ ਰਾਗ ਆਸਾ, ਰਾਗ ਸੋਹੀ ਤੇ ਰਾਗ ਰਾਮਕਲੀ, ਇਹਦਾ ਤਿੰਨਾਂ ਰਾਗਾਂ 'ਚ। ਹੁਣ ਉੱਥੇ ਜਦੋਂ ਸਿੱਧ ਗੁਰਦੇਵ ਨੂੰ ਪ੍ਰਸ਼ਨ ਕਰਦੇ ਆ, ਤੇ ਉਹਦੇ ਵਿੱਚ ਭਾਵੇਂ ਉਹ ਘਰ ਛੱਡ ਕੇ ਪਹਾੜੀ ਕੰਦਰਾਂ ਵਿੱਚ ਨੇ, ਗੁਫਾਵਾਂ ਵਿੱਚ ਨੇ, ਬਰਫ਼ 'ਚ ਬੈਠੇ ਆ, ਅੰਦਰ ਉਹਨਾਂ ਦੇ ਵੀ ਕਿਤੇ ਥੋੜ੍ਹੀ ਜਿਹੀ ਟੀਸ ਪਈ ਹੈ, ਮਹਾਰਾਜ ਨੂੰ ਪੁੱਛਦੇ ਨੇ ਥੱਲੇ ਕੀ ਵਰਤਾਰੇ ਵਰਤ ਰਹੇ ਨੇ। ਭਾਈ ਗੁਰਦਾਸ ਸਾਹਿਬ ਦੀ ਪੂਰੀ ਡਿਟੇਲ ਨਾਲ ਆਪਾਂ ਵਿੱਚੋਂ ਲਾਂਗੇ ਤੁਕਾਂ। ਜਦੋਂ ਸਿੱਧ ਪੁੱਛਦੇ ਨੇ, ਸਿੱਧ ਮਹਾਰਾਜ ਜੀ ਨੂੰ ਕਹਿੰਦੇ ਨੇ, ਸਿੱਧ ਪੁੱਛਣ ਸੋ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ, ਸਭ ਸਿੱਧੀ ਇਹ ਬੁੱਝਿਆ ਕਲ ਤਾਰਨ ਨਾਨਕ ਅਵਤਾਰਾ। ਬਾਬੇ ਆਖਿਆ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ, ਕੂੜ ਅਮਾਵਸ ਵਰਤਿਆ ਹੋ ਭਾਲਣ ਚੜਿਆ ਸੰਸਾਰਾ। ਉੱਥੇ ਗੁਰਦੇਵ ਨੇ ਇੱਕ ਸ਼ਬਦ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਇਹ ਪੁੱਛ ਰਹੇ ਹੋ ਮਾਤ ਲੋਕ ਵਿੱਚ ਕੀ ਵਰਤਾਰਾ ਹੈ। ਕਹਿਣ ਲੱਗੇ ਮੱਸਿਆ ਦੀ ਰਾਤ, ਸੱਚ ਦਾ ਚੰਦਰਮਾ ਅਲੋਪ ਹੋ ਗਿਆ, ਮੈਂ ਲੱਭਣ ਤੁਰਿਆ ਵਾਂ। ਉੱਥੇ ਸ਼ਬਦ ਕਿਹਾ ਸਿੱਧ ਸ਼ਿਵ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ, ਜੋਗੀ ਗਿਆਨ ਵਿਖੂਣਿਆ, ਨਿਸ ਦਿਨ ਅੰਗ ਲਗਾਇਨ ਇਸ਼ਾਰਾ, ਬਾਜ ਗੁਰੂ ਡੁੱਬਾ जग सारा। बेनती सुनियो, एदा भाव लेना है भी वह पुछ रहे ने थले वर्तारा की। गुरुदेव ने कहा भी कूड़ दी मस्या, सच का चंद्रमा अलोप हो गया। इस रमज नूं खोलन लई भाई साहब ने फिर अगली पौड़ी वरती, उहदे विच केड़ी कूड़ सी, केड़ा सच का चंद्रमा सी। उस तो अगली पौड़ी ए, महाराज जी ने कहा, कल आई कुत्ते मुही, खाज हुआ मुरदार गुसाई, राजे पाप कमाम दे, उल्टी वाड़ खेत को खाई, परजा अंधी ज्ञान बिन, कूड़ के सत मुखों अलाई, सेवक बैठन घरां विच, गुड़ उठ घड़ी तनाड़े जाई, चेले साज बजाए दे, नचन गुरु बहु बिद भाई। अगे महाराज कहिंदे आ, काजी होए रिश्वती, वड्डी लैके हक गवाई, इस्त्री पुरख दामेत भावे आओ कथाओं जाई, वरत्या पाप सब जगमाई। मैं कोई महाराज दे पुरब दी कथा नहीं कर रहा, सिर्फ एक नुकता है। सिद्ध पुछदे ने, हुण महाराज सिद्ध गोष्ठ विच तां सारा उहनां नाल सवाल जवाब, सिमरन दे, शब्द दे, प्राण दे, नाम दे, किन्ने श्वास बाहर जांदा, किन्नियां उंगलां अंदर आउंदा, कि क्यों घर छड्डिया, एडे एडे बड़े दार्शनिक सवाल ने सिद्धां दे। पर इत्थे महाराज राजनीति नूं टच कर रहे आ। इस नूं फिर सुनियो, बाबा जी ते कह सकदे सन, चलो तुसीं चुप करके अपनी भजन बंदगी करो, बैठे हो, तुसां की लैणा है। महाराज ने पहली गल आई, कहन लगे, लोकां दी बिरती कुत्ते मुही हो चुकी है। कल आई कुत्ते मुही, खाज हुआ मुरदार गुसाई, अगे राजे पाप कमाम दे, उल्टी वाड़ खेत को खाई, परजा अंधी ज्ञान बिन, कूड़ के सत मुखों अलाई। उत्थे फिर समाज दा ढांचा दस्या, इहदा मतलब उस वक्त जिहड़ा राजनीति वर्तारा एक पासे जुल्म कर रहा सी, दूजे पासे वर्ण वंड दे ना थले नीवियां नूं शोदर कह के दबिया जा रहा सी, महाराज सिद्धां कोल जाके राजियां दी गल क्यों करदे पए? इहदा मतलब कि गुरदेव चाहते ने राजनीति बदला। हुण अगली बेनती, बाबर चढ़ के आउंदा, हालांकि सतगुरु दे बेअंत शब्द ने संबंधित, मैं तां बेनती कीती, वह आके हमला करदा। चार शब्द असीं गुरु ग्रंथ साहिब च पढ़ने आ, आम तौर ते असीं लफ्ज़ सारी वरतने आ, बाबर बाणी। मैं कई वारी कहिंदा हुन्ना कि गुरबाणी ते बाबर बाणी, इह दोनां च फर्क है जी अर्थां विच। वाणी दा लफ्ज़ी अर्थ वैसे संस्कृत वाणी, असीं पंजाबी च कहिंदे आ बाणी, हां, उह जिहड़ा बाबर बाणी है उह धुर की बाणी दे अर्थ होणगे। उत्थे बाबर वाणी दा अर्थ है बाबर दे जुल्म दी कहानी, बाबर दे जुल्म दी दास्तान। बाबर वाणी फिर गई कोयर ना रोटी खाए, मेरी बेनती, ओ हमला करदा है। उत्थे सतगुरु एक जगह ते जेड़ियां कौमां सिर्फ ऐशो आराम विच, सिर्फ बाहर दे पदार्थक सुखां विच खचत हो जान, शस्त्र विद्या दा अभ्यास त्याग देण, याद रखियो उन्हां नूं कोई भी बंदा हमला करके अपना गुलाम बना सकदा। यह महाराज जी दी इक तुक है। महाराज जी ने फरमाया, मुगल पठाना भई लड़ाई, मुगलां दी ते पठाना दी आपस च लड़ाई हुई, मुगल पठाना भई लड़ाई, रण में तेग वगाई, मैदान विच तेगां कृपाना चलियां, ओनी तुपक तान चलाई। बाबर जिहड़ा वह घोड़े लैके आया, इन्हां कोल अजे सिर पुराने हाथी सन। बाबर नवीआं बंदूकां लैके आया, वह तोपखाने लैके आया। वेखो इस नुकते नूं महाराज कहिंदे, इन्हां दी तैयारी कोई नहीं, ये सिर्फ शिकार खेल लिया, तित्तर बटेरे मार लै, ऐशो इशराम च वसिया। गुरु जी कहिंदे, दोनों पासे मुगल ते पठान लड़े, रण तत्ते विच लड़े, मुगल पठाना भई लड़ाई, रण में तेग वगाई, ओनी तुपक तान चलाई, ओनी हस्त चढ़ाई। इन्हां दे निक्के निक्के पुरानियां बंदूकां भी नहीं समझी। महाराज कहिंदे, हत्थां दे विच जिवें पटाके चिड़ चिड़ करदे ने, चल गए ओए, तुसीं कित्थे मुकाबला करोगे घोड़ियां दा हाथियां उत्ते चढ़ के, कित्थे मुकाबला करोगे उन्हां नवें शस्त्रां दा। मेरी फिर बेनती, इहदा मतलब कि गुरदेव ने इस कमजोरी नूं प्रगट कीता बाणी च। ओनी हस चढ़ाई नाल कहा, जिन की चीरी दरगह पाटी, तिन्ना मरना भाई। मेरी बेनती, इत्थे होर गल कही नाल सतगुरां ने फरमाया, अगों दे जै चेती है तां कायत मिले सजाए। एक होर अर्ज, ठीक है किसे लिए अपमानजनक शब्द नहीं, पर गुरु नानक साहब ने जेड़े बाबर लिए शब्द वरते आ, ਗੁਰਮੁਖੋ ਉਹਦੇ ਲਈ ਸ਼ਬਦ ਵਰਤਿਆ, ਲਾੜਾ ਬਣ ਕੇ ਆਇਆ, ਜਮਦੂਤ ਹੈ ਤੇ ਪਾਪ ਦੀ ਜਾਨ ਦਾ ਲਾੜਾ। ਫਿਰ ਅਰਜ਼ ਅਸੀਂ ਪੜ੍ਹਦੇ ਹਾਂ ਕਿ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਪਰ ਨਾਲ ਇੱਕ ਹੋਰ ਗੱਲ ਕਹੀ, ਕਹਿਣ ਲੱਗੇ ਵੇਖੋ ਇੰਨਾ ਧੱਕਾ ਜੇ ਬਰਾਬਰ ਦੇ ਤੇ ਬਰਾਬਰ ਦਾ ਵਾਰ ਕਰੇ ਤੇ ਕਹੀਏ ਕੋਈ ਗੱਲ ਨਹੀਂ, ਪਰ ਇੱਥੇ ਤਾਂ ਸੱਚ ਇਹ ਸ਼ੇਰ ਬੱਕਰੀਆਂ ਦੇ ਉੱਤੇ ਪੈ ਗਿਆ, ਪੁੱਛਣ ਵਾਲਾ ਕੋਈ ਨਹੀਂ। ਜੇ ਸਖਤਾ ਸਖਤੇ ਕੋ ਮਾਰੇ ਤਾਮਣ ਰੋਸ ਨਾ ਹੋਈ ਬਰਾਬਰ ਦੇ ਨਾਲ, ਇੱਥੇ ਤਾਂ ਬੱਚੇ, ਇੱਥੇ ਬੀਬੀਆਂ, ਇੱਥੇ ਬੁੱਢੇ, ਇੱਥੋਂ ਤੱਕ ਜਿਵੇਂ ਆਪਾਂ ਕਹਿੰਦੇ 84 ਚ ਹੋਇਆ, ਮਹਾਰਾਜ ਕਹਿੰਦੇ ਨੇ ਮੋਇਆ ਸਾਰ ਨਾ ਕਾਈ, ਸਰੀਰ ਜਿਹੜੇ ਨੇ ਗਲੀਆਂ ਚ ਮਰਿਆ ਹੋਇਆਂ ਦੇ ਪਏ ਨੇ, ਕੋਈ ਸਾਂਭਣ ਵਾਲਾ ਨਹੀਂ। ਪਰ ਆਉਣਾ ਆਪਾਂ ਫਿਰ ਹੋਲੇ ਮੁਹੱਲੇ ਤੇ, ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਆਵਾਜ਼ ਉਠਾਈ ਹੈ। ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦਾ ਕੀਰਤਨ ਬਾਣੀ। ਉਂਝ ਵੈਸੇ ਮੇਰੀ ਬੇਨਤੀ, ਬਾਬਾ ਜੀ ਬੈਠੇ ਆ, ਕਿਉਂਕਿ ਇਸ ਘਰਾਣੇ ਦਾ ਸੰਬੰਧ, ਇਸ ਖੂਨ ਦਾ ਸੰਬੰਧ ਧੰਨ ਗੁਰੂ ਹਰਗੋਬਿੰਦ ਸਾਹਿਬ ਨਾਲ ਬਹੁਤ ਨਜ਼ਦੀਕ ਦਾ ਹੈ। ਇਹ ਮੈਂ ਕੋਈ ਇਹਨੂੰ ਦੂਜੇ ਅਰਥਾਂ 'ਚ ਨਾ ਕੋਈ ਲਿਜਾਇਓ, ਕਿਉਂਕਿ ਗੁਰੂ ਸਾਹਿਬ ਨੇ ਏਡਾ ਵੱਡਾ ਸਨਮਾਨ ਦਿੱਤਾ ਸੀ, ਵਿਧੀ ਚੰਦ ਛੀਨਾ ਗੁਰੂ ਕਾ ਸੀਨਾ। ਇੱਥੋਂ ਤੱਕ ਇਤਿਹਾਸ ਕਹਿੰਦੇ ਨੇ ਜਿਹੜਾ ਵਿਧੀ ਚੰਦ ਤੇ ਮੇਰੇ ਵਿੱਚ ਫਰਕ ਜਾਣੇਗਾ ਸੋ ਗੁਰੂ ਤੋਂ ਵਿਛੜਿਆ ਰਹੇਗਾ। ਕਿੰਨੀ ਕੁ ਆਪਸੀ ਅਭੇਦਤਾ ਸੀ। ਗੁਰੂ ਅਰਜਨ ਦੇਵ ਸ਼ਹੀਦ ਹੁੰਦੇ ਆ, ਪਹਿਲੇ ਸ਼ਹੀਦ ਕਹਿ ਲਵਾਂ ਭਾਰਤ ਦੀ ਧਰਤੀ ਤੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੋ ਕਿਰਪਾਨਾਂ ਪਾਉਂਦੇ ਆ, ਕਿਉਂਕਿ ਦੋ, ਇੱਕ ਗੁਰੂ ਹਰਗੋਬਿੰਦ ਸਾਹਿਬ, ਇੱਕ ਗੁਰੂ ਗੋਬਿੰਦ ਸਿੰਘ ਜੀ। ਯਾਦ ਰੱਖੋ, ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਦਾ ਪਿਆ ਜਹਾਂਗੀਰ, ਤੇ ਗੁਰੂ ਅਰਜਨ ਦੇਵ ਦੇ ਬੇਟੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੋ ਕਿਰਪਾਨਾਂ ਧਾਰਨ ਕਰਦੇ ਪਏ ਆ। ਗੁਰੂ ਅਰਜਨ ਦੇਵ ਜੀ ਦੇ ਪੋਤੇ ਗੁਰੂ ਤੇਗ ਬਹਾਦਰ ਜੀ ਉਹਨਾਂ ਨੂੰ ਸ਼ਹੀਦ ਕਰ ਰਿਹਾ, ਜਹਾਂਗੀਰ ਦਾ ਪੋਤਾ ਔਰੰਗਜ਼ੇਬ। ਉਧਰ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਾ ਧੰਨ ਗੁਰੂ ਗੋਬਿੰਦ ਸਿੰਘ ਸ਼ਸਤਰ ਧਾਰਨ ਕਰ ਰਹੇ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੋ ਕਿਰਪਾਨਾਂ ਪਾਈਆਂ। ਅਸੀਂ ਮੀਰੀ ਤੇ ਪੀਰੀ ਦੇ ਸ਼ਬਦ ਵਰਤਨੇ ਆ। ਪਿਛਲੇ ਦਿਨ ਇੱਕ ਸੱਜਣ ਕਹਿ ਰਹੇ ਸਨ ਵੀ ਮੀਰੀ ਦੀ ਗੱਲ ਹੈ, ਜੇ ਮੈਂ ਕਿਹਾ ਸੀ ਜਿਹੜਾ ਪ੍ਰਕਰਨ ਕਥਾ ਚੱਲਦਾ ਮੈਂ ਉਦੋਂ ਉਸ ਫਰੇਮ ਚੋਂ ਨਿਕਲਦਾ ਕਦੀ ਯਤਨ ਨਹੀਂ ਕਰਦਾ। ਪਰ ਅੱਜ ਮੇਰੀ ਬੇਨਤੀ ਹੈ, ਇੱਕ ਸ਼ਬਦ ਮੀਰੀ ਤੇ ਇੱਕ ਪੀਰੀ। ਤੇ ਸਭ ਤੋਂ ਜ਼ਿਆਦਾ ਜੇ ਕਿਸੇ ਗੁਰੂ ਸਾਹਿਬਾਨ ਦੇ ਦਿਨ ਮਨਾਉਂਦੇ ਹਾਂ ਸਿੱਖੋ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਮਨਾਉਂਦੇ ਹਾਂ ਸਭ ਤੋਂ ਜ਼ਿਆਦਾ। ਹਜ਼ੂਰ ਦਾ ਆਗਮਨ ਪੁਰਬ, ਸਤਿਗੁਰਾਂ ਦਾ ਗੁਰਿਆਈ ਵਾਲਾ ਦਿਹਾੜਾ, ਸਤਿਗੁਰਾਂ ਦੇ ਅਕਾਲ ਤਖ਼ਤ ਦੀ ਸਿਰਜਣਾ ਦਾ ਦਿਹਾੜਾ, ਸਤਿਗੁਰਾਂ ਦੇ ਮੀਰੀ ਪੀਰੀ ਸ਼ਸਤਰ ਧਾਰਨ ਕਰਨ ਦਾ ਦਿਹਾੜਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਬੰਦੀ ਛੋੜ ਦਿਵਸ ਗਵਾਲੀਅਰ ਵਾਲਾ, ਅੰਮ੍ਰਿਤਸਰ ਆਉਣਾ, ਇੱਥੋਂ ਤੱਕ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਭਪੁਰ ਪਿਆਨਾ ਦਿਵਸ, ਤੇ ਜਿਹੜਾ ਹੁਣ ਤੁਸੀਂ ਨਗਰ ਕੀਰਤਨ ਕੱਢਦੇ ਹੋ, ਆਪਾਂ ਚਲੋ ਸਾਰੇ ਨਗਰ ਕੀਰਤਨ ਕਹਿੰਦੇ ਹਾਂ, ਮੈਂ ਹਰ ਥਾਂ ਕਹਿੰਦਾ ਅਸਲੀ ਲਫ਼ਜ਼ ਤਾਂ ਪੁਰਾਣਾ ਜਲੂਸ ਸੀ ਜੀ, ਜੋ ਜਲੂਸ ਸ਼ਬਦ ਸੀ। ਜਲੂਸ ਦਾ ਅਰਥ ਹੈ ਕਿਉਂਕਿ ਚੰਗੇ ਸ਼ਬਦਾਂ ਨੂੰ ਮਾੜੇ ਕਰਮਾਂ ਨਾਲ ਲੋਕਾਂ ਨੇ ਜੋੜ ਜੋੜ ਕੇ ਚੰਗੇ ਸ਼ਬਦ ਹੀ ਖਤਮ ਕਰ ਦਿੱਤੇ। ਹੁਣ ਅੱਜ ਮੰਨ ਲਓ ਕਿਸੇ ਬੰਦੇ ਦੀ ਬੇਇੱਜ਼ਤੀ ਹੋਈ, ਮੈਂ ਜਲੂਸ ਕੱਢ ਦਿੱਤਾ, ਨਹੀਂ ਪਿਆਰੇ, ਉਹ ਜਲੂਸ ਦਾ ਅਰਥ ਹੈ ਜਦੋਂ ਪਾਤਸ਼ਾਹ ਪੂਰੇ ਸ਼ਾਹਾਨਾ ਠਾਂਟ ਬਾਠ ਨਾਲ ਉਹਦੀ ਸਵਾਰੀ ਨਿਕਲਦੀ ਹੈ, ਕਿਹਾ ਜਾਂਦਾ ਹੈ ਪਾਤਸ਼ਾਹ ਦਾ ਜਲੂਸ ਨਿਕਲ ਰਿਹਾ ਹੈ। ਮੈਂ ਸਭ ਤੋਂ ਪਹਿਲਾਂ ਜਿਹੜਾ ਅੱਜ ਨਗਰ ਕੀਰਤਨ ਹੈ, ਜਿੰਨੇ ਵੀ ਨਿਕਲਦੇ ਨੇ, ਇਹਦੀ ਸ਼ੁਰੂਆਤ ਕਿੱਥੋਂ ਹੋਈ? ਇਹਦੀ ਸ਼ੁਰੂਆਤ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਹੈ। ਆਪ ਜੀ ਨੂੰ ਪਤਾ ਹੋਣਾ ਕਿਵੇਂ, ਜਿਹੜੀ ਆਪਾਂ ਰੋਜ਼ ਕਹਿੰਦੇ ਹਾਂ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਨਿਤਨੇਮ ਦੀਆਂ ਚੌਕੀਆਂ ਤਾਂ ਗੁਰੂ ਅਰਜਨ ਦੇਵ ਨੇ ਸ਼ੁਰੂ ਕਰ ਦਿੱਤੀਆਂ। ਨਿਤਨੇਮ ਦੀ ਚੌਂਕੀ ਜੋ ਦਰਬਾਰ ਸਾਹਿਬ ਕੀਰਤਨ ਹੁੰਦਾ, ਕਿਉਂਕਿ ਸਾਡੀਆਂ ਤਿੰਨ ਚੌਂਕੀਆਂ ਨੇ, ਇੱਕ ਸਾਡੇ ਨਿਤਨੇਮ ਦੀ ਚੌਂਕੀ ਹੈ, ਦੂਜੀ ਸਾਡੀ ਹਿਸਟੋਰੀਕਲ ਤਵਾਰੀਖੀ ਚੌਕੀ ਹੈ, ਤੀਸਰੀ ਸਾਡੀ ਯਾਤਰੂ ਚੌਕੀ ਹੈ। ਇਹ ਤਿੰਨੇ ਨਿਕਲਦੀਆਂ ਨੇ ਪੰਜਾਬ 'ਚ ਅਜੇ। ਜਿਹੜੀ ਸਾਡੀ ਨਿਤਨੇਮ ਦੀ ਚੌਂਕੀ ਹੈ, ਆਸਾਂ ਕੀ ਵਾਰ ਦੁਪਹਿਰੇ ਦਾ ਕੀਰਤਨ ਹੁੰਦਾ, ਬਿਲਾਵਲ ਦੀ ਚੌਂਕੀ, ਕਲਿਆਣ ਦੀ, ਚਰਨ ਕਮਲ ਦੀ, ਜਿਹੜੀ ਦਰਬਾਰ ਸਾਹਿਬ ਕਰਨੇ। ਦੂਸਰੀ ਸਾਡੀ ਇਤਿਹਾਸਕ ਚੌਕੀ ਹੈ, ਪਹਿਲੀ ਚੌਕੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਡਰੌਲੀ ਸਨ, ਸੰਗਤ ਨੇ ਬਾਬਾ ਬੁੱਢਾ ਸਾਹਿਬ ਜੀ ਰਾਹੀਂ ਬੇਨਤੀ ਕੀਤੀ, ਮਹਾਰਾਜ ਜੀ ਦਰਸ਼ਨ ਬਖਸ਼ੋ ਅੰਮ੍ਰਿਤਸਰ। ਸਤਿਗੁਰਾਂ ਨੇ ਉੱਤਰ ਭੇਜਿਆ, ਤੁਸੀਂ ਸ਼ਬਦ ਚੌਕੀ ਕੱਢੋ, ਅਸੀਂ ਛੇਤੀ ਵਾਪਸ ਆਉਂਦੇ। ਪਹਿਲੀ ਚੌਕੀ ਇਹ ਨਿਕਲੀ। ਉਸ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ 'ਚ ਨੇ, ਬਾਬਾ ਬੁੱਢਾ ਸਾਹਿਬ ਚੌਕੀ ਕੱਢ ਕੇ ਗਵਾਲੀਅਰ ਤੱਕ ਗਏ ਸ਼ਬਦ ਕੀਰਤਨ ਕਰਦਿਆਂ। ਵਾਪਸ ਆਏ ਤੇ ਗੁਰਮੁਖੋ ਸਤਿਗੁਰਾਂ ਨੇ ਇੱਕ ਵਰ ਦਿੱਤਾ ਸੀ, ਬਾਬਾ ਬੁੱਢਾ ਜੀ ਤੁਹਾਡੀ ਕੱਢੀ ਕੋਈ ਚੌਕੀ ਜੁਗੋ ਜੁਗ ਅਟਲ ਹੋਵੇਗੀ ਤੇ ਸੱਚ ਏਵੇ ਤੁਹਾਡੀ ਚੌਕੀ ਵਿੱਚ ਮੈਂ ਸ਼ਾਮਿਲ ਹੋਵਾਂਗਾ। ਅੱਜ ਵੀ ਹਰਿਮੰਦਰ ਸਾਹਿਬ ਉਹ ਚੌਕੀ ਆਉਂਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਚੱਲ ਕੇ, ਉਹ ਚੌਕੀ ਜਦੋਂ ਪਹੁੰਚਦੀ ਹੈ ਹਰਿਮੰਦਰ ਸਾਹਿਬ ਅੰਦਰ ਕੀਰਤਨ ਬਾ ਇਹ ਫਿਰ ਅੱਗੇ ਨਗਰ ਕੀਰਤਨ ਜਲੂਸ ਨੂੰ ਮੈਂ ਸ਼ਬਦ ਵਰਤਿਆ। ਗੁਰੂ ਹਰਗੋਬਿੰਦ ਸਾਹਿਬ ਨੇ ਦੋ ਕਿਰਪਾਨਾਂ ਧਾਰਨ ਕੀਤੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਉਂਝ ਲਫਜ਼ਾਂ ਦੇ ਲਫਜ਼ ਹੈ ਜੀ, ਇੱਕ ਪਰਸ਼ੀਅਨ ਦਾ ਅਮਰ, ਅਮਰ ਦਾ ਲਫਜ਼ੀ ਅਰਥ ਹੈ ਹੁਕਮ, ਕਿਉਂਕਿ ਇੱਕ ਅਮਰ ਦਾ ਅਰਥ ਹੁੰਦਾ ਕਦੀ ਮਰਨਾ ਹੀ ਨਹੀਂ। ਜਾਂ ਮਹਾਰਾਜ ਨੇ ਕਿਹਾ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ, ਅਮਰ ਦਾ ਅਰਥ ਹੁਕਮ, ਹੁਕਮ ਰਤਾਤਾ। ਅਮਰ ਤੋਂ ਸ਼ਬਦ ਬਣਿਆ ਅਮੀਰ, ਅਮੀਰ ਤੋਂ ਸ਼ਬਦ ਬਣਿਆ ਹੈ ਮੀਰ। ਹੁਣ ਅਮੀਰ ਸ਼ਬਦ ਜਿਹੜਾ ਹੈ ਮਹਾਰਾਜ ਨੇ ਸ਼ਬਦ ਵਰਤਿਆ, ਜਾਂ ਮੀਰ ਸੁਣਿਆ ਤਾਇਆ। ਜਨਮ ਸਾਖੀ ਕਹਿੰਦੀ ਹੈ ਕਹਿ ਨਾਨਕ ਸੁਣ ਬਾਬਰ ਮੀਰ, ਤੁਝ ਤੇ ਮੰਗੇ ਸੋ ਅਹਿਮਕ ਫਕੀਰ। ਕਹਿੰਦੇ ਮੀਰ ਮੀਰ ਦਾ ਸੰਬੰਧ ਹੁੰਦਾ ਬਾਦਸ਼ਾਹਤ ਨਾਲ, ਤੇ ਪੀਰੀ ਦਾ ਸੰਬੰਧ ਹੁੰਦਾ ਰੂਹਾਨੀਅਤ ਨਾਲ। ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਤਾਂ ਤਖਤ ਬਣਾ ਕੇ ਉਸ ਤਖਤ ਤੇ ਬਰਾਜੇ, ਤੇ ਬਾਬਾ ਜੀ ਆਏ ਨੇ ਇਹਨਾਂ ਦੇ ਪਿੰਡ ਦੀ ਢਾਡੀ, ਭਾਈ ਨੱਥਾ ਜੀ, ਭਾਈ ਅਬਦੁੱਲਾ ਜੀ। ਮੈਂ ਤਾਂ ਕਿਹਾ ਵੀ ਉਸ ਪਿੰਡ ਦੀ ਬਹੁਤ ਵੱਡੀ ਵਿਲੱਖਣਤਾ ਭਾਈ ਮਹਾਂ ਸਿੰਘ ਜੀ ਦਾ, ਭਾਵਾਂ ਚਲੋ ਰਟੋਲਾਂ ਕਹਿੰਦੇ ਆ ਪਰ ਅਸਲ ਤਾਂ ਪਿਛੋਕੜ ਹੋਈ ਹੈ ਨਾ ਜੀ। ਉਸ ਤੋਂ ਇਲਾਵਾ ਇਸੇ ਪਿੰਡ ਦਾ ਇੱਕ ਮਿਸਤਰੀ, ਜਿਹੜੀ ਦਰਬਾਰ ਸਾਹਿਬ ਦੀ ਇਮਾਰਤ ਦੇ ਹੁਣ ਦਰਸ਼ਨ ਕਰ ਰਹੇ ਹਾਂ, ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ, ਇਹ ਮਿਸਤਰੀ ਦੇਸ ਰਾਜ ਜੀ ਨੇ ਬਣਵਾਈ। ਅਰਜ਼ ਹੈ ਕਿ ਸਤਿਗੁਰੂ ਤਖਤ ਉੱਤੇ ਬਿਰਾਜਮਾਨ ਹੋਏ, ਭਾਈ ਨੱਥਾ ਦੇ ਭਾਈ ਅਬਦੁੱਲਾ ਜੀ ਇੱਕ ਢੱਡ ਵਜਾਉਂਦਾ ਇੱਕ ਸਰੰਗੀ ਵਜਾਉਂਦਾ ਹੈ, ਦੋਨਾਂ ਨੇ ਉੱਥੇ ਵਾਰ ਗਾਈ। ਉਸ ਵਾਰ ਨੂੰ ਸਾਡੇ ਇਤਿਹਾਸਕ ਗ੍ਰੰਥਾਂ ਨੇ ਸਾਂਭਿਆ, ਉਹ ਲਿਖਿਆ ਸੱਚਾ ਤਖਤ ਸੁਆਇਓ ਸ੍ਰੀ ਗੁਰੂ ਪਾਇਕ ਹੈ, ਸਭ ਵਰਨੀ ਨਾ ਜਾਏ ਕਹੂੰ ਕਿਆ ਗਾਇਕ ਹੈ, ਰਬ ਸਸ ਭੈ ਮਲੀਨ ਸੋ ਦਰਸ ਦਿਖਾਇਕ ਹੈ, ਸ੍ਰੀ ਗੁਰੂ ਤਖਤ ਬਰਾਜੇ ਪ੍ਰਭੂ ਧਿਆਇਕ ਹੈ, ਮੀਰ ਅਬਦੁੱਲ ਜਸ ਕਹੋ ਬਣਾਇਕ ਹੈ। ਉੱਥੇ ਫਿਰ ਇਹ ਜਿਹੜੀ ਦੋ ਕਿਰਪਾਨਾਂ ਪਾਈਆਂ, ਮੈਂ ਬੇਨਤੀ ਆਪ ਨੂੰ ਜਿਹੜੀ ਕਰਨੀ ਚਾਹੁੰਦਾ ਕਿ ਮੀਰੀ ਦੀ ਕਿਰਪਾਨ ਇੱਕ ਪੀਰੀ ਦੀ ਕਿਰਪਾਨ ਹੈ, ਮੀਰੀ ਦਾ ਸੰਬੰਧ ਬਾਦਸ਼ਾਹ ਨਾਲ। ਉਂਝ ਸੱਚ ਜੇ ਕਿ ਮੈਂ ਕਿਹਾ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰੀਏ, ਆਮ ਤੌਰ ਤੇ ਕੋਈ ਗੱਦੀ ਦਿੰਦਾ ਸੀ ਨਾ ਆਮ ਮੱਠਾਂ ਚ, ਉਹ ਚੇਲੇ ਨੂੰ ਗੱਦੀ ਦੇ ਦਿੱਤੀ। ਇਸ ਘਰ ਵਿੱਚ ਜਿਹੜੀ ਗੁਰਿਆਈ ਦੀ ਮਰਿਆਦਾ ਨਿਭਾਏਗੀ ਉਹ ਵੀ ਪਾਤਸ਼ਾਹ ਦੇ ਚਿੰਨ੍ਹ ਨੇ, ਪਾਤਸ਼ਾਹ ਹੈ। ਦੇਖੋ ਗੁਰਬਾਣੀ ਨੇ ਤੇ ਸ਼ਬਦ ਵਰਤਿਆ, ਅਸੀਂ ਸਾਰੇ ਪੜ੍ਹਦੇ ਹਾਂ ਨਾਨਕ ਰਾਜ ਚਲਾਇਆ ਸੱਚ ਕੋਟ ਸ਼ਤਾਣੀ ਨੀਮ ਦੈ, ਲੈਣੇ ਧਰਿਓ ਨੂੰ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ। ਹੁਣ ਗੁਰੂ ਨਾਨਕ ਸਾਹਿਬ ਨੇ ਇੱਕ ਰਾਜ ਚਲਾਇਆ, ਉਹਨਾਂ ਨੇ ਉਹ ਛਤਰ ਜਿਹੜਾ ਹਜ਼ੂਰ ਦੇ ਸੀਸ ਤੇ ਸੀ ਉਹ ਗੁਰੂ ਅੰਗਦ ਸਾਹਿਬ ਦੇ ਸੀਸ ਤੇ, ਹੁਣ ਛਤਰ ਦਾ ਸੰਬੰਧ ਤੇ ਰਾਜ ਦਾ ਸੰਬੰਧ ਤਾਂ ਮੀਰੀ ਦੇ ਨਾਲ ਹੈ ਜੀ। ਇਸੇ ਤਰ੍ਹਾਂ ਇੱਕ ਬਚਨ ਆਪ ਜੀ ਹੋਰ ਸੁਣਿਓ, ਥੋੜੇ ਜਿਹੇ ਮੈਂ ਬਚਨ ਕਰਨ ਲੱਗਾ। ਜਿਹੜੇ ਲੋਕ ਕਹਿੰਦੇ ਵੀ ਰਾਜਨੀਤੀ ਦਾ ਕੀ ਸੰਬੰਧ ਜੀ ਇਹ ਇੱਥੇ, ਹਾਂ ਧਰਮ ਨੂੰ ਪਿੱਛੇ ਛੱਡ ਕੇ ਰਾਜਨੀਤੀ ਕਰਨੀ ਉਹਦਾ ਕੋਈ ਥਾਂ ਨਹੀਂ ਗੁਰੂ ਘਰ ਚ। ਜਲਾਲੇ ਪਾਤਸ਼ਾਹੀ ਹੋ ਕੇ ਜਮਹੂਰੀ ਤਮਾਸ਼ਾ, ਇਕਬਾਲ ਕਹਿੰਦਾ ਭਾਵੇਂ ਤੁਹਾਡਾ ਪੁਸ਼ਤੈਨੀ ਰਾਜ ਹੋਵੇ ਤੇ ਭਾਵੇਂ ਡੈਮੋਕਰੇਸੀ ਹੋਵੇ, ਜਮਹੂਰੀਅਤ ਜਿਹਨੂੰ ਕਹਿੰਦੇ ਆ, ਜਲਾਲੇ ਪਾਤਸ਼ਾਹੀ ਹੋ ਕੇ ਜਮਹੂਰੀ ਤਮਾਸ਼ਾ, ਜੁਦਾ ਹੋ ਦੀ ਸਿਆਸਤ ਤੇ ਤੋ ਰਹਿ ਜਾਤੀ ਹੈ ਚੰਗੇਜ਼ੀ। ਜਿਸ ਡੈਮੋਕਰੇਸੀ ਵਿੱਚ, ਜਿਸ ਪੁਸ਼ਤੈਨੀ ਰਾਜ ਵਿੱਚੋਂ ਧਰਮ ਚਲਾ ਜਾਏ, ਦੀਨ ਚਲਾ ਜਾਏ, ਯਾਦ ਰੱਖੋ ਭਾਵੇਂ ਲੋਕ ਰਾਜ ਹੋਵੇ ਤੇ ਭਾਵੇਂ ਕਹੋ ਤੁਸੀਂ ਪੁਸ਼ਤ ਦਰ ਪੁਸ਼ਤ ਰਾਜ ਚੱਲਦਾ, ਉਹ ਰਾਜ ਸਿਰਫ ਜ਼ੁਲਮ ਕਰਦਾ ਹੁੰਦਾ ਜਿਹਦੇ ਵਿੱਚੋਂ ਧਰਮ ਨਿਕਲ ਜਾਂਦਾ ਹੈ। ਸਤਿਗੁਰਾਂ ਨੇ ਮੀਰੀ ਤੇ ਪੀਰੀ ਦੋ, ਇਹ ਮੈਂ ਫਿਰ ਕਹਿਣ ਲੱਗਾ ਅਰਜ਼, ਹਰ ਵਾਰੀ ਜਦੋਂ ਹੋਲੇ ਮਹੱਲੇ ਤੇ ਬੇਨਤੀ ਕਰਨਾ ਕਹਿੰਦਾ ਹੁੰਦਾ ਕਿ ਸ਼ਬਦ ਵਰਤਿਆ ਨਾਨਕ ਰਾਜ ਚਲਾਇਆ। ਆਪ ਨੂੰ ਪਤਾ ਸਤਿਗੁਰਾਂ ਲਈ ਕੋਈ ਸ਼ਬਦ ਜਿੱਥੇ ਗੁਰੂ ਵਰਤਿਆ, ਸਤਿਗੁਰੂ ਵਰਤਿਆ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਗੁਰੂ ਨਾਨਕ ਸਾਹਿਬ ਲਈ ਸ਼ਬਦ ਪਾਤਸ਼ਾਹ ਵਰਤਿਆ, ਗੁਰੂ ਅੰਗਦ ਸਾਹਿਬ ਲਈ ਵਰਤਿਆ। ਉੱਥੇ ਜਦੋਂ ਪੜ੍ਹਦੇ ਹਾਂ ਹੋਵੇ ਸਿਬਤ ਕਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਆ ਤੁਧ ਡਿੱਠੇ ਸੱਚੇ ਸੱਚੇ ਪਾਤਸ਼ਾਹ, ਦੁਨੀਆਂ ਦੇ ਬਾਦਸ਼ਾਹ ਸਾਹਮਣੇ ਲਫ਼ਜ਼ ਵਰਤਣਾ ਸੱਚੇ ਪਾਤਸ਼ਾਹ, ਉਸ ਬਾਦਸ਼ਾਹ ਦੇ ਪੱਲੇ ਕੁਝ ਨਹੀਂ ਰਹਿੰਦਾ ਉਹਦੇ ਬਰਾਬਰ ਜਿਹੜਾ ਸੱਚਾ ਪਾਤਸ਼ਾਹ ਹੋਵੇ। ਇਹ ਲਫ਼ਜ਼ ਐਵੇਂ ਨਹੀਂ, ਤੁਧ ਡਿੱਠੇ ਸੱਚੇ ਪਾਤਸ਼ਾਹ। ਦੁੱਧ ਡਿੱਠੇ ਸੱਚੇ ਪਾਤਸ਼ਾਹ ਵੱਲ ਜਨਮ ਜਨਮ ਦੀ ਕੱਟੀਏ। ਚੰਦੋਵਾ ਕਾਹਦਾ ਪ੍ਰਤੀਕ ਹੈ ਜੀ? ਮੈਂ ਅਕਸਰ ਕਹਿੰਦਾ ਹੁੰਦਾ ਜਦੋਂ ਦਰਬਾਰ ਸਾਹਿਬ ਜਾਂਦਾ, ਹੁਣ ਦੇਖੋ ਆਪ ਜੀ ਜਿੱਥੇ ਪ੍ਰਕਾਸ਼ ਕਰੋਗੇ, ਕਿਸੇ ਮੁਲਕ ਚਲੇ ਜਾਓ, ਜਿੱਥੇ ਸਿੱਖ ਪ੍ਰਕਾਸ਼ ਕਰੇਗਾ ਪਹਿਲਾਂ ਚੰਦੋਵਾ ਲਾਏਗਾ, ਮਹਾਰਾਜ ਦੇ ਅੱਗੇ ਸ਼ਸਤਰ ਸਜਾਏਗਾ, ਚੌਰ ਹੋਵੇਗੀ। ਭਾਈ ਸਾਹਿਬ ਨੂੰ ਕਹਿਣਗੇ, ਅਸੀਂ ਕਹਾਂਗੇ ਦੀਵਾਨ ਸੱਜ ਗਿਆ, ਨਾਲ ਕਹਾਂਗੇ ਹੁਕਮਨਾਮਾ ਲੈਣ ਲਓ ਗੁਰਮੁਖੋ, ਇਹ ਚੰਦੋਵਾ, ਇਹ ਭਾਈ ਸਾਹਿਬ ਬਾਬਾ ਬੇਟੇ ਚੌਰ ਕਰ ਰਹੇ, ਚੌਰ ਅੱਗੇ ਰੱਖੇ ਸ਼ਸਤਰ, ਹੁਕਮਨਾਮਾ, ਦੀਵਾਨ, ਇਹ ਸਾਰੇ ਦੇ ਸਾਰੇ ਲਫ਼ਜ਼ ਜਿਹੜੇ ਨੇ ਬਾਦਸ਼ਾਹ ਨਾਲ ਸੰਬੰਧਿਤ, ਕਿਉਂਕਿ ਬਾਦਸ਼ਾਹ ਛਤਰ ਦੇ ਥੱਲੇ ਬਹਿੰਦਾ, ਬਾਦਸ਼ਾਹ ਦੇ ਸਿਰ ਤੇ ਚੌਰ ਧੁਲਦਾ, ਬਾਦਸ਼ਾਹ ਦਾ ਦੀਵਾਨ ਲੱਗਦਾ, ਬਾਦਸ਼ਾਹ ਫੁਰਮਾਨ ਦਿੰਦਾ। ਸਤਿਗੁਰਾਂ ਨੇ ਇੰਨੀ ਕਿਰਪਾ ਕੀਤੀ, ਦੁਨਿਆਵੀ ਬਾਦਸ਼ਾਹ ਦੀ ਗੁਲਾਮੀ ਖਤਮ ਕਰ ਦਿੱਤੀ, ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਸਾਨੂੰ ਜੋੜ ਦਿੱਤਾ। ਇਸੇ ਕਰਕੇ ਪਰਮਾਤਮਾ ਦੀ ਜਦੋਂ ਇਹ ਸਿੰਘਾਸਨ ਦਾ ਜ਼ਿਕਰ ਕੀਤਾ ਨਾ, ਤੇ ਗੁਰੂ ਗ੍ਰੰਥ ਸਾਹਿਬ ਨੇ ਉੱਥੇ ਵੀ ਇਹੀ ਕਿਹਾ, ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹ ਪਾਤਸ਼ਾਹ ਨਿਚਲ ਚੌਰ ਛਤ। ਜਿਹੜਾ ਦੁਨਿਆਵੀ ਰਾਜਾ ਹੈ ਉਹਦੇ ਲਈ ਸ਼ਬਦ ਵਰਤਿਆ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ, ਦਿਵਾਜਾ ਮਹਾਰਾਜ ਨੇ ਸ਼ਬਦ ਵਰਤਿਆ। ਇੱਕ ਛੋਟੀ ਜਿਹੀ ਉਦਾਹਰਨ ਆਪ ਜੀ ਨੂੰ ਹੋਰ ਦੇਣਾ, ਜਦੋਂ ਸਤਿਗੁਰੂ ਗਵਾਲੀਅਰ ਦੇ ਕਿਲੇ ਤੋਂ ਆ ਰਹੇ ਨਾ, ਤੇ ਮਹਾਰਾਜ ਆਗਰੇ ਰੁਕੇ, ਆਗਰੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਾਂਦੇ ਆ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਰੁਕਦੇ ਆ, ਸ਼੍ਰੀਮਾਨ ਭਾਈ ਗੁਰਦਾਸ ਜੀ ਕਾਫੀ ਸਮਾਂ ਆਗਰੇ ਰੁਕੇ ਆ। ਜਦੋਂ ਦੀਨੇ ਇਲਾਹੀ ਮਜ਼ਹਬ ਸ਼ੁਰੂ ਕੀਤਾ ਅਕਬਰ ਨੇ, ਹਾਲਾਂਕਿ ਉਹਨੇ ਸ਼ੁਰੂ ਕੀਤਾ ਵੀ ਮੈਂ ਇਹੋ ਜਿਹਾ ਧਰਮ ਪੈਦਾ ਕਰਾਂਗਾ, ਯਾਦ ਰੱਖਿਓ ਧਰਮ ਰਾਜਨੀਤਿਕ ਬੰਦੇ ਨਹੀਂ ਪੈਦਾ ਕਰਦੇ ਹੁੰਦੇ, ਧਰਮ ਕੇਵਲ ਪੈਗੰਬਰ ਹੀ ਪੈਦਾ ਕਰ ਸਕਦਾ। ਹੁਣ ਮੰਨ ਲਓ ਆ ਕਈ ਪੰਜਾਬ ਚ ਵਰਦਾ, ਕੋਈ ਆਪਣਾ ਨਵਾਂ ਚਲਾ ਪੈਂਦਾ, ਉਹ ਨਹੀਂ, ਧਰਮ ਸਿਰਫ ਉਹੀ ਪੈਦਾ ਕਰ ਸਕਦਾ ਚਲਾਉਂਦਾ, ਉਹ ਵੀ ਜਿਹਦੇ ਉੱਤੇ ਰੱਬ ਦੀ ਮਿਹਰ ਧੁਰੋ। ਮਹਾਰਾਜ ਗੁਰੂ ਗੋਬਿੰਦ ਸਿੰਘ ਨੂੰ ਕਿਹਾ, ਕਹਿਣ ਲੱਗੇ ਹਮ ਇਹ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ, ਨਾਲੇ ਸ਼ਬਦ ਵਰਤਿਆ ਜਈ ਕਾਜ ਧਰਾ ਹਮ ਜਨਮੰਗ, ਸਮਝ ਲਿਓ ਸਾਧੂ ਸਮ ਮਨਮੰਗ, ਧਰਮ ਚਲਾਵਨ ਸੰਤ ਉਭਾਰਨ, ਧਰਮ ਨੂੰ ਚਲਾਉਣ ਵਾਸਤੇ ਆਏ। ਉੱਥੇ ਜੀ ਮਹਾਰਾਜ ਜਦੋਂ ਆਗਰੇ ਰੁਕੇ, ਆਗਰੇ ਸੀ ਇੱਕ ਸਿੱਖ ਕਿਰਤੀ ਸਿੱਖ, ਘਾਈ ਸੀ ਜੀ ਉਹ, ਤੇ ਘਾਹ ਵੇਚ ਕੇ ਗੁਜ਼ਾਰਾ ਕਰਦਾ ਸੀ, ਤੇ ਮਨ ਚ ਸੀ ਕਿ ਜਿਹਦੇ ਗੁਰੂ ਹਰਗੋਬਿੰਦ ਸਾਹਿਬ ਆ ਗਏ ਸੱਚੇ ਪਾਤਸ਼ਾਹ, ਉਹਨਾਂ ਦੇ ਦਰਸ਼ਨ ਵੀ ਕਰਾਂਗਾ, ਸੇਵਾ ਵੀ ਕਰਾਂਗਾ, ਪਰ ਗਰੀਬੀ ਪੈਸਾ ਨਹੀਂ ਕੋਲ, ਮੈਂ ਜਾ ਨਹੀਂ ਸਕਦਾ ਪੰਜਾਬ ਅੰਮ੍ਰਿਤਸਰ ਦੀ ਧਰਤੀ ਤੱਕ। ਜਦੋਂ ਮਹਾਰਾਜ ਆਗਰੇ ਗਏ, ਇਹਨੂੰ ਦੱਸ ਦਿੱਤਾ ਕਿਸੇ ਨੇ ਵੀ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ ਆ। ਕਿਹਾ ਜਾਂਦਾ ਇਹ ਖੁਸ਼ੀ ਚ ਫੁੱਲੇ ਨਹੀਂ ਸਮਾਰਿਆ, ਇਹਨੇ ਉਦਣ ਸੋਹਣਾ ਘਾਹ ਚਿਣ ਕੇ ਲਿਆਂਦਾ, ਮਹਾਰਾਜ ਜੀ ਦੇ ਘੋੜੇ ਨੂੰ ਭੇਟ ਕਰਾਂਗਾ। ਘਰ ਚ ਟਕਾ ਸੀ, ਕੋਈ ਟਕਾ ਕਹਿੰਦਾ, ਕੋਈ ਰੁਪਈਆ ਸ਼ਬਦ ਵਰਦਿਆ, ਇਹ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਟ ਕਰਾਂਗਾ। ਗੁਰਮੁਖੋ ਇੰਨੇ ਚਾਅ ਚ ਆਇਆ, ਪੁੱਛ ਬੈਠਾ ਸੰਤਰੀ ਤੋਂ ਵੀ ਪਾਤਸ਼ਾਹ ਦਾ ਤੰਬੂ ਕਿਹੜਾ। ਉਂਝ ਪਾਤਸ਼ਾਹ ਤੇ ਬਾਦਸ਼ਾਹ ਦੋਨਾਂ ਲਫ਼ਜ਼ਾਂ ਦਾ ਅਰਥ ਇੱਕੋ ਹੀ ਹੈ, ਉਂਝ ਤਾਂ ਪਾਤ ਦਾ ਅਰਥ ਪਵਿੱਤਰ ਵੀ ਹੁੰਦਾ, ਪਰ ਇਹ ਜਿਹੜਾ ਪਾਤ ਸ਼ਾਹ, ਪਾਤ ਦਾ ਅਰਥ ਵੀ ਤਖਤ ਹੈ ਤੇ ਬਾਦ ਦਾ ਅਰਥ ਵੀ ਤਖਤ ਹੈ, ਪਾਤਸ਼ਾਹ ਬਾਦਸ਼ਾਹ ਇਹਦਾ ਲਫ਼ਜ਼ੀ ਅਰਥ ਹੈ, ਇਹ ਤਖਤ ਦਾ ਮਾਲਕ। ਉਹਨੇ ਤੇ ਪੁੱਛਿਆ ਪਾਤਸ਼ਾਹ, ਉਹਨਾਂ ਜਹਾਂਗੀਰ ਵੱਲ ਤੋਰ ਦਿੱਤਾ, ਉੱਥੇ ਚਲੇ ਗਏ, ਟਕਾ ਰੱਖ ਦਿੱਤਾ, ਘਾਹ ਦੀ ਗੱਠ ਰੱਖ ਦਿੱਤੀ। ਨਿਮਰਤਾ ਸਹਿਤ ਕਹਿੰਦੇ ਆ, ਮੇਰਾ ਜਨਮ ਮਰਨ ਕੱਟ ਦਿਓ, ਆਪਣੇ ਚਰਨਾਂ ਨਾਲ ਜੋ ਉੱਠ ਕੰਬ ਗਿਆ ਬਾਦਸ਼ਾਹ, ਉਹਦੀ ਜਾਣੇ ਬੁਲਾਓ ਤਾਂ ਆਪ ਕਾਲ ਦੇ ਅਧੀਨ ਹੈ। ਉਹਨੇ ਸੱਚ ਕਿਹਾ, ਕਹਿੰਦਾ ਸਿੱਖਾ ਮੈਂ ਬਾਦਸ਼ਾਹ ਹਾਂ, ਪਾਤਸ਼ਾਹ ਦਾ ਤੰਬੂ ਨਾਲ ਹੈ। ਟਕਾ ਚੁੱਕ ਲਿਆ, ਮੈਂ ਤੁਹਾਨੂੰ ਤਾਂ ਬੇਨਤੀ ਕਰਨ ਲੱਗਾ ਮੀਰੀ ਪੀਰੀ ਦੇ ਅਰਥ ਕੀ ਨੇ, ਟਕਾ ਵੀ ਚੁੱਕ ਲਿਆ ਤੇ ਘਾਹ ਦੀ ਗੱਠ ਵੀ ਚੁੱਕ ਲਈ। ਬਾਦਸ਼ਾਹ ਅੱਗੇ ਕੋਈ ਚੀਜ਼ ਰੱਖ ਕੇ ਚੁੱਕ ਲੈਣੀ ਬਾਦਸ਼ਾਹ ਦੀ ਤੁਹੀਨ ਹੈ, ਟਕਾ ਹੋਵੇ ਭਾਵੇਂ ਬਸਤਰ ਹੋਵੇ। ਜਦੋਂ ਨੇ ਚੁੱਕਿਆ, ਉਹ ਕਹਿੰਦੇ ਨੇ ਦੇਖ ਸਿੱਖਾ ਤੂੰ ਇਹ ਟਕਾ ਤੇ ਘਾਹ ਨਾ ਚੁੱਕ, ਇਹ ਬਾਦਸ਼ਾਹ ਦਾ ਅਪਮਾਨ ਹੈ, ਉਹਦੇ ਅਹਿਲਕਾਰ ਖਲੋਤੇ ਆ। ਕਹਿੰਦੇ ਉਸ ਵਕਤ ਸਿੱਖ ਨੇ ਕਿਹਾ, ਨਹੀਂ ਇਹ ਤੁਹੀਨ ਨਹੀਂ, ਇਹ ਭੇਟਾ ਸਿਰਫ ਮੇਰੇ ਛੇਵੇਂ ਸਤਿਗੁਰੂ ਲਈ ਹੈ। ਇਤਿਹਾਸ ਕਹਿੰਦਾ ਜਹਾਂਗੀਰ ਨੇ ਕਿਹਾ, ਪ੍ਰਿੰਸੀਪਲ ਗੰਗਾ ਸਿੰਘ ਲਿਖਦਾ, ਉਹਨੇ ਕਿਹਾ ਉਹ ਸਿੱਖਾ ਟਕੇ ਦੀ ਬਦਲੇ ਤੈਨੂੰ ਹੀਰੇ ਮੋਤੀ ਜਵਾਹਰਾਤ ਦੇ ਦੇਣਾ, ਘਾਹ ਦੀ ਗੱਠ ਰਹਿਣ ਦੇ, ਇਹਦੇ ਬਦਲੇ ਤੈਨੂੰ ਦਾਣਾ ਵੰਡ ਛੋਲੇ ਦੇ ਦੇਣਾ, ਬਦਾਮ ਦੇ ਦੇਣਾ, ਗੁਰੂ ਦੇ ਘੋੜੇ ਲਿਜਾਣੇ ਨੇ। ਇਹ ਨਾ ਚੁੱਕੀ, سکھ نے جڑے شبد کہے انہوں کسی نے پڑھایا تھوڑا کسی کالج نے، انہیں ایک گل کی بادشاہ تسی مغل ہو تہاڈے تو پہلا راج کنہ دا سی جی؟ انہاں کہا جی لودھیاں دا. اس وقت تو سکھ کہندا ہے میرے گھر وچ کچھ لودھیاں دے راج دی کرنسی پئی ہے، سکے پئے نے، کی اس راج دے سکے تہاڈے راج چل جان گے؟ لودھیاں دا سکہ چل جاؤ گا؟ جہانگیر تڑپ اٹھیا کہندا نا، مغلاں دے راج صرف مغلاں دا سکہ چلدا ہے. کہن لگے بادشاہ جیڑا تو ہیرے موتی دے رہے ہیں، دانا ونڈا دے رہے ہیں، جتھے میرے پریم دا ٹکا تے کا دی گٹ چلنی اوتھے ہیرے موتی نہیں چل سکتے. او تن گرو ہرگوبند سنگھ، یہ مطلب ایک سکھ تو چک رہا. پر ادو بھی سمسیا کھڑی ہوئی جی، شستر کیوں کیوں دھارن کیتے شستر؟ حالانکہ ٹاڈی سنگا نے گایا دو تلوارا بدیاں، ایک میری دی ایک پیر دی، ایک عظمت دی ایک راج دی، ایک راکھی کرے وزیر دی، ہمت باہاں کوٹ گھر دروازہ بلخ بکیر دی، نال سپائی نیل نال مار دشٹاں کرے تگیر دی. اگے سنیو کیوں پوڑی صاحب نو پتا ہے، اخیر تے ورتمان جڑے ٹاڈی گان لگے بھائی نتھا جی، بھائی عبداللہ جی، گربلا سیوی چ جی، کہ دو مہینے چ نتھا جی تے بھائی عبداللہ جی انہاں نے گرو گرنتھ صاحب دیاں بائی دیاں بائی بارہ جڑیاں نو دنیاں نے انہاں دنیاں دے وچ ستگراں نو سنائی. بائی بارہ جڑیاں آپاں پڑھنے ہاں نا ٹڈ تے سرنگی تے، مہاراج خوش ہو کے انہوں ہاتھ ہی دتا انعام چ، تے اگو ہاتھ جوڑ کے کہندے سچے پاتشاہ سانو بس اپنے داس ہی رکھو. ہن ایتھے ہے، یہ نہیں کیا ہن گرو ہرگوبند صاحب تخت تے بیٹھے دو کرپانہ پائیاں، یہ نہیں شبد ورتیا تسی رام ورگے تسی کرشن، حالاں سپیرچول طور تے کہ ست یگ تے مانیو چھلیو بل بامن پایو، پر وقت دا بادشاہ جہانگیر ہے تے مہاراج جی دے سامنے وار گا کے تخت دے سامنے ایک آواز آ رہی ہے، نال سپاہی نیل نال مار دشٹاں کرے تگیر دی، پگ تیری کی جہانگیر. وقت دے بادشاہ نو کیا ایسی؟ گرو صاحب نے پھر اتھے آ سوال آیا جی شستر کیوں؟ میں آپ نو اگے کیا بندگی تو بنا غصہ نہ کریو، شستر پکڑیا ہویا نقصان کردا ہے، عبادت والے دے ہاتھ چ پکڑیا ہویا شستر بھی پڑا کردا ہے. بھائی گرداس صاحب نے دا اتر دیتا، کیونکہ اس وقت رولا پی گیا جی کرپانا کیوں، اتوں تک ہسٹوریاں اتہاسکاراں نے لکھ دیتا کہ جیڑا امرت دا سوما گرو نانک صاحب ویلے شروع ہویا چھویں پاتشاہ آ کے سکن لگ پیا، وہ سمجھ نہیں سکے. بھائی گرداس صاحب جی نے کیا، کہنے لگے کھیتی واڑ جو ٹنگری ککر آس پاس جو باغ گئے. شب سنیو جی، کھیتی واڑ جو ٹنگری ککر آس پاس جو باغ گئے، وہ کہنے جویں کھیت دے دوالے اسی واڑ کرنے ہیں تکھے سولاں دی. گرمکھو ککر جیڑا وہ دے کنڈے جیڑے نے باغ دے دوالے آپا لانے ہیں فصل دے دوالے، سپ لپیٹے چاننے بوا جندا کتا جاگ ہے، چندن قیمتی ہے او دے نیڑے سپ رہندا ہے، رات نو جندرا مار کے ترنے کتے کیوں رکھے آ؟ کہن لگے بھائی سکھو گرو ہرگوبند صاحب نے تاں کرپانا دو تارن کیتیاں نے گرو نانک صاحب دے روحانیت دے باغ نو کوئی اجاڑ نہ دے وے. دوجی گل، ظلم دا شستر ستان دے لے، میں آپ نو بینتی کراں گرو ہرگوبند صاحب دو کرپانا پائی اکال تخت شری گرو گوبند سنگھ جی دا سما آیا، جیسو سیمو لام اللہ اور خالصا جی دا سربنا دیوس منا رہے، منٹ پانچ کی رہ گیا بس، کیونکہ سما بہت آئے سنک اچواں ہے. میں بابا جی یہ بینتی کی، آپ پوچھ در پوچھ آ رہے ہو، ایک دیوان بھی سی شستر ودیا دا ابھیاس بھی سی. گرو گوبند سنگھ جی دی بانی چ پرماتما دے جننے نام ورتیا اس وچ زیادہ تر نام شستراں دے نام تے، پر کمال دی گل اینی بریکی نال بار مکی شستر دی گل کردیاں کردیاں اسے شستر دے ارتھ بدل کے ستگرو نو پرماتما دے نام نال جوڑ دیندے. آ سنسکرت مہاراج دا سنسکرت دا کھنڈ بے ہنڈنگ کھل دل کھنڈنگ اتن منڈنگ بر بنڈنگ پج دنڈ اکھنڈنگ تیج پرچنڈنگ جون جوت امنڈنگ پان پربنگ سکھ سنتا کرنگ درمت درنگ کلو کارنگ اسرنگ. ہوں درمت کا ناش تو کرد نام کی لپتی پاتی ہے، سکھ سنتا کرنگ درمت درنگ کلو کارنگ اسرنگ جے 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 کارن سشٹ ابارن مم پرت پارنگ جے تیگ. ਅਰਜ਼ ਹੈ। ਹੁਣ ਦੇਖੋ ਆਪ ਜਾਪ ਸਾਹਿਬ ਪੜ੍ਹਦੇ, ਨਮੋ ਸ਼ਸਤਰ ਪਾਣੇ, ਨਮੋ ਅਸਤਰ ਮਾਣੇ, ਸ਼ਸਤਰ ਤੇ ਅਸਤਰ, ਸ਼ਸਤਰ ਹੱਥ ਚ ਪਕੜ ਕੇ ਤੇ ਅਸਤਰ ਆਪਾਂ ਛੱਡ ਕੇ ਜਾਣੇ। ਇਥੋਂ ਤੱਕ ਪਰਮਾਤਮਾ ਨੂੰ ਸ੍ਰੀ ਅਸਤੁਜ, ਉਹ ਗੁਰਮੁਖੋ ਇੱਥੇ ਤਾਂ ਜਿੱਥੇ ਅਕਾਲ ਪੁਰਖ ਕੀ ਰੱਛਾ ਹਮਨੇ, ਇੱਥੇ ਸਰਬ ਲੋਹ ਜੀ ਕੀ ਰੱਛਾ ਹਮਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਸਤਰ ਨੂੰ ਇੱਥੋਂ ਤੱਕ ਸ਼ਬਦ ਵਰਤਿਆ, ਅਸ ਕਿਰਪਾਨ ਖੰਡੋ ਖੜਕ ਤੁਬਕ ਤਬਰ ਅਰਤੀਰ ਸਾਹਿਬ ਸਰੋਈ ਸੈਥੀ ਜੈ ਹਮਾਰੇ ਪੀਰ ਸ਼ਸਤਰ ਨਾਮ ਮਹਲਾ ਸਤਿਗੁਰੂ ਨੇ ਦੇ ਦਿੱਤਾ। ਹੋਲਾ ਮਹੱਲਾ, ਮੇਰੀ ਫਿਰ ਬੇਨਤੀ ਜੇ, ਇਹ ਕੇਵਲ ਮਜ਼ਾਕ ਵਾਲਾ ਕੰਮ ਨਹੀਂ, ਇਹ ਆਮ ਕੋਈ ਹੱਲੇ ਗੁੱਲੇ ਕਰਨ ਵਾਲਾ ਕੰਮ ਨਹੀਂ। ਹੋਲਾ ਮਹੱਲਾ, ਉਹਨੇ ਸੱਚੀ ਮੁੱਚੀ ਗੁਲਾਮੀ ਦੀਆਂ ਜੰਜੀਰਾਂ ਕੱਟ ਦਿੱਤੀਆਂ। ਇੱਕ ਦੋ ਉਦਾਹਰਣ ਦੇ ਕੇ ਆਪਾਂ ਸਮਾਪਤੀ ਕਰਨੇ ਹਾਂ। ਮਹਾਰਾਜ ਸਾਡੇ ਕੋਲ ਸਭ ਤੋਂ ਜਿਹੜਾ ਕੀਮਤੀ ਦਸਤਾਵੇਜ਼ ਬਾਦਸ਼ਾਹ ਨੂੰ ਸੰਬੋਧਨ ਕੀਤਾ, ਉਹ ਜ਼ਫਰਨਾਮਾ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ। ਬਸ ਇਹ ਕਹਿ ਕੇ ਮੈਂ ਸਮਾਪਤੀ ਕਰਾਂਗਾ। ਮਹਾਰਾਜ ਨਦੌਣ ਦੀ ਜੱਗ ਵਿੱਚ ਜੀ ਦਸ਼ਮੇਸ਼ ਪਿਤਾ ਜੀ ਵਿਚਿੱਤਰ ਨਾਟ ਕਹਿੰਦੇ ਆ, ਇਹ ਜਿੰਨਾ ਮਹਾਰਾਜ ਤੀਰ ਸੱਜੇ ਹੱਥ ਨਾਲ ਜ਼ੋਰ ਦਾ ਚਲਾਉਂਦੇ ਸਨ, ਇੰਨੀ ਖੱਬੇ ਨਾਲ ਚਲਾਉਂਦੇ ਸਨ। ਨਦੌਣ ਦੀ ਜੰਗ ਚ ਮਹਾਰਾਜ ਕਹਿੰਦੇ ਅਸੀਂ ਪਹਿਲਾਂ ਬੰਦੂਕ ਨਾਲ ਮੁਕਾਬਲਾ ਕੀਤਾ, ਫਿਰ ਸਤਿਗੁਰਾਂ ਨੇ ਕਿਹਾ ਵੀ ਚਾਰ ਤੀਰ ਅਸੀਂ ਸੱਜੇ ਹੱਥ ਨਾਲ ਛੱਡੇ ਤੇ ਤਿੰਨ ਤੀਰ ਖੱਬੇ ਹੱਥ ਨਾਲ ਛੱਡੇ। ਆਪ ਜੀ ਨੂੰ ਸ਼ਾਇਦ ਪਤਾ ਹੋਵੇ, ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਚੜਤ ਸਿੰਘ, ਇਹ ਵੀ ਇੱਕ ਕਮ ਸਿਮਰਨ ਕਰੋ, ਭਜਨ ਬੰਦਗੀ ਕਰੋ, ਨਾਮ ਜਪੋ, ਪਰ ਗੁਰਮੁਖੋ ਕੌਮ ਦਾ ਇਹ ਜਿਹੜਾ ਗੁਲਾਮੀ ਦੀਆਂ ਜੰਜੀਰਾਂ ਕੱਟਣ ਵਾਲਾ ਕੀਮਤੀ ਖਜ਼ਾਨਾ ਹੈ, ਇਹਦੇ ਵੱਲੋਂ ਅੱਖਾਂ ਨਾ ਪਾ ਮਿਟ ਗਏ। ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਚੜਤ ਸਿੰਘ ਏਡਾ ਜ਼ਬਰਦਸਤ ਨਿਸ਼ਾਨ ਸੀ, ਤੋੜੇ ਵਾਲੀ ਬੰਦੂਕ ਦਿੰਦੇ ਸਨ, ਪੰਜ ਸਿੱਖ ਸਿੰਘ ਭਰਦੇ ਹੁੰਦੇ ਸਨ ਤੇ ਚਲਾਉਂਦਾ ਇੱਕੋ ਹੁੰਦਾ ਸੀ। ਇੱਥੋਂ ਤੱਕ ਕਹਿੰਦੇ ਨੇ ਉਹਦਾ ਨਿਸ਼ਾਨਾ ਇੰਨੇ ਕਮਾਲ ਦਾ ਸੀ, ਮੰਨ ਲਓ ਕਿ ਦੁਸ਼ਮਣ ਪਿੱਛੋਂ ਉਹਨੇ ਗੋਲੀ ਚਲਾ ਦਿੱਤੀ, ਉਹਦਾ ਘੋੜਾ ਅੱਗੇ ਜਾ ਰਿਹਾ, ਕਹਿੰਦੇ ਇੰਨੀ ਤੇਜ਼ੀ ਨਾਲ ਘੋੜਾ ਪਾਉਣ ਦੀ ਤਰ੍ਹਾਂ ਉਹ ਕੀ ਕਰਦਾ ਸੀ, ਘੋੜੇ ਦਾ ਮੂੰਹ ਅੱਗੇ ਹੁੰਦਾ ਸੀ, ਘੋੜਾ ਅੱਗੇ ਦੌੜ ਰਿਹਾ, ਉਹ ਪਿੱਛੇ ਮੂੰਹ ਕਰਕੇ ਪੂਰਾ ਟਿਕਾਣੇ ਤੇ ਨਿਸ਼ਾਨਾ ਲਾ ਦਿੰਦਾ ਹੁੰਦਾ ਸੀ ਚੜ ਸਿੰਘ। ਮੈਂ ਆਪ ਨੂੰ ਬੇਨਤੀ ਕਰਾਂ, ਗੁਰਦੇਵ ਨੇ ਇਹ ਤਾਂ ਸਾਰੇ ਆਪਾਂ ਕਹਿੰਦੇ ਹਾਂ, ਚੁੰਕਾਰ ਅਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤਰ ਬੁਰਦ ਨੇ ਬਾ ਸ਼ਮਸ਼ੀਰ ਦਸਤ। ਪਾਠ ਪੇ ਦਸਤ ਚ ਸ਼ਮਸ਼ੀਰ ਹੀ ਜ਼ਿਆਦਾ ਪਾਠਕ ਹੈ। ਥੋੜੇ ਜਿਹੇ ਮੈਂ ਸ਼ੇਰ ਅਰਜ਼ ਕਰਕੇ, ਮਹਾਰਾਜ ਇਹ ਕਦੋਂ ਸ਼ੇਰ ਵਰਤਦੇ ਆ, ਹੁਣ ਚਮਕੌਰ ਦੀ ਜੰਗ ਹੈ, ਸੱਚੇ ਪਾਤਸ਼ਾਹ ਮਹਾਰਾਜ ਪਹਿਲਾਂ 12 ਸ਼ੇਰ ਤਾਂ ਸਤਿਗੁਰਾਂ ਨੇ ਸਿਰਫ ਅਕਾਲ ਪੁਰਖ ਦੀ ਸਿਫਤ ਵਿੱਚ ਨੇ, ਕਮਾਲ ਕਰਾਮਤ ਕਾਇਮ ਕਰੀਮ ਰਜ਼ਾ ਬਖਸ਼ ਰਾਜ ਰਿਹਾ ਕੁਨ ਰਹੀਮ ਆਮਾ ਬਖਸ਼ ਬਖਸ਼ੰਦਾ ਔ ਦਸਤਗੀਰ ਖਤਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ। 13ਵੇਂ ਸ਼ੇਰ ਵਿੱਚ ਮਹਾਰਾਜ ਕਹਿੰਦੇ ਨੇ, ਮਾਰਾ ਐਤਬਾਰੀ, ਮਹਾਰਾਜ ਸ਼ਬਦ ਵਰਤੇ ਨੇ ਕਿ ਮੈਨੂੰ ਰੰਚਕ ਮਾਤਰ ਵੀ ਤੇਰੀ ਸਹੁੰ ਦੇ ਉੱਤੇ ਭਰੋਸਾ ਨਹੀਂ, ਮਾਰਾ ਐਤਬਾਰੇ ਬਰੀ ਕਸਮ ਨੇਸਤ ਕੇ ਏਜ਼ਦ ਗਵਾਹ ਅਸਤ ਯਜਦਾਂ ਯਕੇਸਤ। ਜਿਹੜਾ ਯਜਦਾਂ ਸ਼ਬਦ ਹੈ ਗੁਰਮੁਖੋ, ਇਹ ਅੱਤ ਦਾ ਗੂੜ ਸ਼ਬਦ ਹੈ ਅਰਬੀ ਦਾ, ਇਹ ਤਾਂ ਕੋਈ ਟਾਵਾਂ ਟਾਵਾਂ ਬੰਦਾ ਵਰਦਾ ਇਹ ਅਰਬ ਇਹ ਸ਼ਬਦ ਜਿਹੜਾ। ਮਰਾ ਐਤਬਾਰੇ ਬਰੀ ਕਸਮ ਨੇਸਤ ਕੇ ਏਜ਼ਦ ਗਵਾਹ ਅਸਤ ਯਜਦਾਂ ਯਕੇਸਤ, ਤੇਰੀ ਰੱਬ ਦੇ ਨਾਂ ਤੇ ਸੁੱਕ ਚੁੱਕੀ ਕੋਈ ਸਹੁੰ ਦਾ ਮੈਨੂੰ ਕੋਈ ਭਰੋਸਾ ਨਹੀਂ, ਕਿਉਂ ਮਹਾਰਾਜ ਸਹੁੰ ਨਹੀਂ ਚੁੱਕ ਰਿਹਾ। ਅਗੇ ਨਾ ਕਤਰਾ ਮਰਾ ਇਤਬਾਰੇ ਬਰੋਸਤ ਕਿ ਬਖਸ਼ੀ ਵਾ ਦੀਵਾ ਹਮਾ ਕਿਜ਼ਬ ਗੋਸ਼ਤ, ਕਹਿੰਦੇ ਤੇਰੀ ਕਸਮ ਤੇ ਕਤਰਾ ਰਤੀ ਜਿੰਨਾ ਭਰੋਸਾ ਨਹੀਂ, ਕਿਉਂ ਜੀ? ਕਹਿਣ ਲੱਗੇ ਤੇਰੇ ਸੈਨਾਪਤੀ ਤੇ ਤੇਰੇ ਵਜ਼ੀਰ ਅੱਤ ਦੇ ਝੂਠੇ ਨੇ। ਉੱਥੇ ਮਹਾਰਾਜ ਕਹਿੰਦੇ ਨੇ ਮੈਂ ਕਿਉਂ ਸ਼ਸਤਰ ਚੁੱਕਿਆ, ਮੈਂ ਵਿੱਚੋਂ ਇੱਕ ਕਿ ਪੇਮਾ ਸ਼ਿਕਨ ਬੇਦਰੰਗ ਆਮ ਦੰਦ ਮਿਆ ਤੇਗੋ ਤੀਰੋ ਤੁਫੰਗ ਆਮ ਦੰਦ ਬਾ ਲਾਚਾਰਗੀ ਦਰ ਮਿਆ ਆਮ ਦਮ ਬਾ ਤਦਬੀਰੇ ਤੀਰੋ ਕਮਾ ਆਮ ਦਮ। ਕਹਿੰਦੇ ਜਦੋਂ ਬੰਦਾ ਧਰਮ ਦੇ ਨਾਂ ਤੇ ਸਹੁੰ ਚੁੱਕ ਕੇ ਮੁਕਰ ਜਾਏ, ਜਿਸ ਧਰਮ ਨੇ ਲੋਕ ਪੁਰਲੋਕ ਬਚਾਉਣਾ, ਜਿਹੜਾ ਧਰਮ ਦੀਆਂ ਸਹਾਂ ਚੁੱਕ ਕੇ ਮੁੱਕਰ ਜਾਏ ਉਹਦੇ ਵਾਸਤੇ ਸ਼ਸਤਰ ਤੇ ਹੱਥ ਪਾ ਲੈਣਾ ਚਾਹੀਦਾ। ਉਸ ਤੋਂ ਬਾਅਦ ਮਹਾਰਾਜ ਕਹਿੰਦੇ ਚੁੰਕਾਰ ਅਜ ਹਮਾ ਹੀਲ ਤੇ ਦਰ ਗੁਜਸਤ। ਮੈਂ ਅਕਸਰ ਕਈ ਵਾਰੀ ਹੱਸ ਕੇ ਕਹਿੰਦੇ, ਜਿਹੜੇ ਚੋਖਾ ਡਰਦੇ ਨਾ ਕਿਰਪਾਨਾਂ ਤੋਂ, ਉਹ ਤੁਹਾਨੂੰ ਤੇ ਦੇਗ ਹੀ ਨਹੀਂ ਮਿਲਣੀ ਜਿੰਨੀ ਦੇਰ ਤੱਕ ਤੇਗ ਨਾ ਲੱਗੀ। ਤਾਂ ਆਪਾਂ ਪ੍ਰਸ਼ਾਦ ਵੀ ਵਰਤਾਨੇ ਆ, ਨਾਰੇ ਸਾਰੇ ਮਾਰਨੇ ਆ ਦੇਗ ਤੇਗ ਫਤਿਹ। ਗੁਰਮੁਖੋ ਜਿੱਥੇ ਦੇਗ ਪਈ ਹੋਵੇਗੀ ਉੱਥੇ ਤੇਗ ਪਈ ਹੋਵੇਗੀ, ਦੇਗ ਲੋੜਵੰਦ ਆਉਂਦਾ ਹੈ ਉਹਦੇ ਲਈ, ਤੇਗ ਸਿਰ ਫਿਰੇ ਵਾਸਤੇ ਹੈ। ਮਹਾਰਾਜ ਜੀ ਨੇ ਕਿਹਾ, ਕਹਿਣ ਲੱਗੇ ਸ਼ਸਤਰ ਮਜ਼ਲੂਮ ਕੀ ਰੱਖਿਆ, ਜਰਵਾਣੀ ਕੀ ਪੱਖਿਆ। सतगुरु के प्यारियो, आज भी प्रबंधक कह रहे सन जिस दिन बाबा बंदा सिंह बहादुर जी ने राज स्थापित किया है उस दिन जेड़े उन्हें मोर भी चलाई उसी देगो तेगो फतेह नुसरत बेदरंग याफत अज नानक गुरु गोबिंद सिंह। मेरी सिर्फ एक बेनती है, होला महला चढ़दी कला का प्रतीक है, कौम का शस्त्र विद्या का अभ्यास खड़ोत ना आ जाए उदे वास्ते है, पर शस्त्र चुकन वाला गुरबाणी का अभ्यासी होवे, भजनीक पुरश होवे, उहदा चुकिया होया शस्त्र सच्ची मुची जालम दे शस्त्र छुड़ा देता है। इनियां को बेनतियां प्रवान करियो, बख्श लेना साध संगत। आप जी का धन्यवाद जी। वाहिगुरु जी का खालसा, वाहिगुरु जी की फतह।